ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਅਨਿਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਅਨਿਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਿੱਖੀ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਮਨ ਵਚ ਕ੍ਰਮ ਕਰਕੇ ਸੁਰਤਾਂ ਜੋੜ ਕੇ ਗੁਰੂ ਕੇ ਉਪਦੇਸ਼ ਨਾਲ ਜੁੜੀ ਸਾਧ ਸੰਗਤ ਦਾਤਾ ਜੀ ਨੇ ਬਖਸ਼ਿਸ਼ ਕੀਤੀ ਹੈ ਸਾਡੇ ਭਰਮ ਨਿਵਾਰਨ ਵਾਸਤੇ। ਗੁਰਦੇਵ ਜੀ ਨੇ ਸ਼ਬਦ ਦੀ ਸੋਝੀ ਦਿੱਤੀ, ਸ਼ਬਦ ਦੀ ਲੋ ਦਿੱਤੀ, ਸਾਡੀ ਜ਼ਿੰਦਗੀ ਦਾ ਹਨੇਰਾ ਸੋਖਣ ਵਾਸਤੇ। ਜੋ ਅੰਮ੍ਰਿਤ ਵੇਲੇ ਹੁਕਮ ਹਜ਼ੂਰ ਨੇ ਬਖਸ਼ਿਸ਼ ਕੀਤਾ, ਆਪ ਜੀ ਨੇ ਉਸ ਪਵਿੱਤਰ ਸ਼ਬਦ ਦਾ ਪਹਿਲਾ ਬੰਦ ਅਤੇ ਪਹਿਲੀ ਰਹਾਓ ਵਾਲੀ ਪੰਕਤੀ ਸਰਵਣ ਕੀਤੀ। ਇਸ ਸ਼ਬਦ ਦੇ ਅੰਦਰ ਦੋ ਰਹਾਓ ਦੀਆਂ ਪੰਕਤੀਆਂ ਹਨ। ਇੱਕ ਆਪ ਜੀ ਨੇ ਸਰਵਣ ਕੀਤੀ ਹੈ, ਫਿਰ ਲਾਸਟ 'ਤੇ ਰਹਾਓ ਦੂਜਾ ਕਲੀਅਰ ਕੀਤਾ। ਬਾਣੀ ਲਿਖਣ ਦਾ ਬੜਾ ਵਿਗਿਆਨਕ ਢੰਗ ਹੈ ਸਤਿਗੁਰ ਜੀ ਦਾ, ਸ਼ਬਦਾਂ ਦਾ ਜੋੜ, ਰਾਗਾਂ ਦੀ ਤਰਤੀਬ, ਬਾਣੀਕਾਰਾਂ ਦੀ ਪੂਰੀ ਨਿਯਮਾਵਲੀ ਇੱਕ ਇੱਕ ਅੱਖਰ ਦੇ ਜੋੜ ਦੇ ਉੱਤੇ ਅੰਕ ਦਿੱਤੇ ਹੋਏ ਆ, ਸ਼ਬਦਾਂ ਦੇ ਜੋੜ ਦੇ ਅੰਕ ਦਿੱਤੇ ਹੋਏ ਆ। ਰਹਾਉ ਇੱਕ ਹੈ, ਰਹਾਉ ਦੋ ਨੇ ਅਤੇ ਨਾਲ ਅੰਕਿਤ ਕੀਤਾ ਰਹਾਉ ਦੂਜਾ। ਪਹਿਲੇ ਰਹਾਉ ਵਿੱਚ ਸਵਾਲ ਹੈ ਅਤੇ ਦੂਜੇ ਰਹਾਉ ਵਿੱਚ ਉਸ ਸਵਾਲ ਦੇ ਜਵਾਬ ਉੱਤੇ ਸੰਤੁਸ਼ਟੀ ਹੈ। ਇਹ ਵੀ ਸਤਿਗੁਰੂ ਜੀ ਦੀ ਬਾਣੀ ਲਿਖਣ ਦਾ ਬੜਾ ਵਿਗਿਆਨਕ ਢੰਗ ਹੈ, ਬੜਾ ਅਚਰਜ ਤਰੀਕਾ ਹੈ ਕਿ ਹਜ਼ੂਰ ਸਾਡੇ ਅੰਦਰ ਦੀ ਵੇਦਨਾ ਦੇ ਆਪ ਹੀ ਸਵਾਲ ਪੈਦਾ ਕਰਦੇ ਆ, ਸਵਾਲ ਖੜ੍ਹੇ ਕਰਦੇ ਆ ਸਾਡੇ ਜੀੜੇ ਦੀ ਬਿਰਥਾ ਨੂੰ ਜਾਣਨ ਹਾਰੇ ਪਾਤਸ਼ਾਹ, ਆਪ ਹੀ ਸਾਡੀ ਵੇਦਨਾ ਨੂੰ ਉਜਾਗਰ ਕਰਦੇ ਆ ਅਤੇ ਆਪ ਹੀ ਫਿਰ ਇਸ ਮਨ ਨੂੰ ਸ਼ਾਂਤ ਕਰਦੇ ਆ, ਸ਼ੰਕਿਆਂ ਤੋਂ ਫੁਰਨਿਆਂ ਤੋਂ ਨਿਵਿਰਤ ਕਰਦੇ ਆ ਜਵਾਬ ਦੇ ਕੇ। ਜਪਜੀ ਸਾਹਿਬ ਹੀ ਅਸੀਂ ਪੜ੍ਹਦੇ ਹਾਂ, ਉਹਦੇ ਅੰਦਰ ਹੀ ਅੱਧੀ ਦਰਜਨ ਦੇ ਕਰੀਬ ਮਹਾਰਾਜ ਨੇ ਸਵਾਲ ਖੜ੍ਹੇ ਕੀਤੇ ਅਤੇ ਜਵਾਬ ਦਿੱਤੇ। ਕਿਵ ਸਚਿਆਰਾ ਹੋਈ ਹੈ, ਸਵਾਲ ਹੈ। ਕਿਵ ਕੂੜਾ ਟੁੱਟੈ ਪਾਲ, ਸਵਾਲ ਹੈ। ਫੇਰ ਕੇ ਅੱਗੇ ਰੱਖੀ ਹੈ ਜਿੱਤ ਦਿਸ਼ਾ ਦਰਬਾਰ, ਮੋਹ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ। ਇਹ ਸਵਾਲ ਆਪ ਕੀਤੇ ਹੈ ਮਹਾਰਾਜ ਨੇ। ਇੱਥੇ ਵੀ ਹਜ਼ੂਰ ਨੇ ਸਾਡੀ ਵੇਦਨਾ ਨੂੰ ਉਜਾਗਰ ਕੀਤਾ ਵੀ ਹੇ ਪਾਤਸ਼ਾਹ, ਮੈਂ ਬਹੁਤ ਲੰਬੇ ਸਫ਼ਰ ਤੋਂ ਤੁਰਿਆ ਆਇਆ ਹਾਂ, ਬਹੁਤ ਲੰਬੇ ਸਫ਼ਰ ਤੋਂ। ਇੱਕ ਪੰਕਤੀ ਬਹੁਤ ਵਾਰੀ ਅਸੀਂ ਸੁਣਦੇ ਹਾਂ, ਮੈਂ ਦੂਰੋਂ ਆਇਆ ਚੱਲ ਕੇ, ਹੁਣ ਤੱਕੀ ਤੋ ਸ਼ਰਨਾਈ ਜੀ। ਦੂਰੋਂ ਮਤਲਬ ਕਿਲੋਮੀਟਰ ਨਹੀਂ, ਇਹ ਜਨਮਾਂ ਦੇ ਪੈਂਡੇ ਦੀ ਗੱਲ ਸਤਿਗੁਰੂ ਜੀ ਕਰ ਰਿਹਾ। ਹੇ ਦਾਤਾ ਜੀ, ਅਨਕ ਜਨਮ ਭਰਮ ਛਿੱਤ ਨਹੀਂ ਪਾਈ, ਅੱਜ ਦਾ ਨਹੀਂ ਤੁਰਿਆ ਹੋਇਆ। ਅਨਕ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਇਹ ਵੀ ਬਚਨ ਪੜ੍ਹਦੇ ਹਾਂ ਅਸੀਂ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾਜਮੀਨ ਕਰੰਗਾ, ਕਈ ਜਨਮ ਹੈਵਰ ਬਿਰਖ ਹੋਇਓ, ਕਈ ਜਨਮ ਪੰਖੀ ਸਰਪ ਜੋਇਓ। ਇਹਨੂੰ ਕਿਹਾ ਸੀ ਮਹਾਰਾਜ ਨੇ, ਮਿਲ ਜਗਦੀਸ਼ ਮਿਲਣ ਕੀ ਬਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ, ਆਹ ਹੈ ਵਾਰੀ, ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਲੇਹ ਸਮਾਰ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਆਹੀ ਸਮਾਂ ਹੈ। ਭਈ ਪ੍ਰਾਪਤ ਮਾਨੁੱਖ ਦਿਹੁਰੀਆ, ਤੇ ਇਹਨੂੰ ਮਹਾਰਾਜ ਕਹਿੰਦੇ ਵੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਨਕ ਜਨਮ ਭਰਮ ਥਿੱਤ ਨਹੀਂ ਪਾਈ। ਬਹੁਤ ਲੰਬਾ ਸਮਾਂ ਹੋ ਗਿਆ, ਬੜੇ ਲੰਬੇ ਪੈਂਡੇ ਤੋਂ ਆਏ ਹਾਂ ਮਹਾਰਾਜ, ਦੂਰੋਂ ਚੱਲ ਕੇ ਆਏ ਹਾਂ ਅਤੇ ਸਥਿਰਤਾ ਨਹੀਂ ਮਿਲੀ, ਟਿਕਾਓ ਨਹੀਂ ਮਿਲਿਆ। ਆਖਰੀ ਜਿਹੜੀ ਪੰਕਤੀ ਹੈ ਰਹਾਉ ਦੀ, ਉਹਦੇ ਵਿੱਚ ਇਸ ਲੰਬੀ ਯਾਤਰਾ ਦਾ ਜ਼ਿਕਰ ਕਰਕੇ ਕਿਹਾ, ਸਫਲ ਸਫਲ ਭਈ ਸਫਲ ਯਾਤਰਾ। ਇੱਥੇ ਕਿਹਾ ਅਨਕ ਜਨਮ ਭਰਮ ਥਿੱਤ ਨਹੀਂ ਪਾਈ, ਮੈਂ ਬਹੁਤ ਦੂਰੋਂ ਚੱਲ ਕੇ ਆਇਆ, ਲੰਬਾ ਪੈਂਡਾ ਮੈਂ ਜਨਮਾਂ ਜਨਮਾਂ ਦਾ ਤੈਅ ਕੀਤਾ। ਅਤੇ ਫਿਰ ਮਹਾਰਾਜ ਨੇ ਆਖਰ 'ਤੇ ਤੱਤ ਕੱਢਿਆ ਵੀ ਹੁਣ ਯਾਤਰਾ ਸਫਲ ਹੋ ਗਈ। ਸਾਧ ਸੰਗਤ, ਗੁਰਦੇਵ ਪਿਤਾ ਜੀ ਇਸ ਜ਼ਿੰਦਗੀ ਨੂੰ ਯਾਤਰਾ ਕਹਿੰਦੇ ਹੈ। ਅਸੀਂ ਮੁਸਾਫਰ ਹਾਂ, ਥੋੜ੍ਹਾ ਜਿਹਾ ਤਵੱਜੋ ਦੇ ਕੇ ਸਮਝਣਾ। ਸਿੱਖੀ ਰਸਤਾ ਹੈ, ਸਿੱਖ ਮੁਸਾਫਰ ਹੈ, ਅਤੇ ਮੰਜ਼ਿਲ ਜਿਵੇਂ ਇੱਕ ਕਤਰਾ ਇੱਕ ਬੂੰਦ ਅਸਮਾਨੀ ਚੜ੍ਹ ਕੇ ਬਾਰਿਸ਼ ਬਣ ਕੇ ਬਰਸਦੀ ਹੈ ਅਤੇ ਫਿਰ ਉਹ ਬੂੰਦਾਂ ਦਾ ਕਾਫਲਾ ਸਮੁੰਦਰ 'ਚ ਜਾ ਕੇ ਸਮਾ ਜਾਂਦਾ ਨਾ। ਅਸਮਾਨ ਤੋਂ ਡਿੱਗੀ ਹੋਈ ਬੂੰਦ ਦੀ ਮੰਜ਼ਿਲ ਕੀ ਹੈ, ਉਹਦੇ ਸਫ਼ਰ ਦੀ ਸੰਪੂਰਨਤਾ ਕੀ ਹੈ, ਸੌ ਸਾਗਰ ਵਿੱਚ ਸਮਾ ਜਾਣਾ, ਇਹ ਤਿੰਨ ਗੱਲਾਂ ਨੂੰ ਪਹਿਲਾਂ ਸਮਝ ਲਿਓ ਚੰਗੀ ਤਰ੍ਹਾਂ। ਸਿੱਖ ਮੁਸਾਫਰ ਹੈ, ਵੈਸੇ ਤਾਂ ਸਾਰੇ ਮਨੁੱਖ, ਸਾਰੇ ਹੀ ਅਸੀਂ ਮੁਸਾਫਰ ਹਾਂ, ਸਾਰੇ ਜੀਵ ਹੀ ਮੁਸਾਫਰ ਨੇ, ਪਰ ਸਾਰੇ ਜੀਵਾਂ ਨੂੰ ਰਸਤਾ ਨਹੀਂ ਮਿਲਿਆ। ਸਿੱਖ ਉਹ ਮੁਸਾਫਰ ਹੈ ਜਿਹਦੇ ਕੋਲ ਸਿੱਖੀ ਰਸਤਾ ਹੈ। ਇੱਕ ਉੱਤਮ ਪੰਥ ਸੁਣਿਓ, ਆ ਗੁਰੂ ਦੇ ਚਰਨਾਂ ਨਾਲ ਜੁੜਨਾ ਉੱਤਮ ਪੰਥ। ਇਉਂ ਤੀਸਰ ਪੰਥ ਰਚਾਇਓ ਬੜ ਸੂਰ ਗਹੇਲਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪੰਥ ਪੰਥ ਵੈਸੇ ਸਾਰੇ ਜੀਵ ਹੀ ਯਾਤਰੀ ਨੇ, ਸਫ਼ਰ ਕਰ ਰਹੇ ਹੈ, ਪਰ ਸਿੱਖ ਉਹ ਮੁਸਾਫਰ ਹੈ ਜਿਹਦੇ ਕੋਲ ਰਸਤਾ ਕਲੀਅਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਵਿਚਾਰਧਾਰਾ, ਗੁਰਮਤ ਦੀ ਵਿਚਾਰਧਾਰਾ, ਸਿੱਖੀ ਦੀ ਵਿਚਾਰਧਾਰਾ ਸਾਡੀ ਜ਼ਿੰਦਗੀ ਦਾ ਰਸਤਾ ਹੈ। ਅਤੇ ਸਾਡੀ ਮੰਜ਼ਿਲ ਕੀ ਹੈ? ਜੈ ਤੇ ਉਪਜੀ ਤੈਂ ਮਿਲੀ ਸੱਚੀ ਪ੍ਰੀਤ ਸਮਾਏ। ਸਾਡੀ ਮੰਜ਼ਿਲ ਕੀ ਹੈ? ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਬਹੁਤ ਵਾਰੀ ਥੋੜ੍ਹੀ ਘੱਟ ਬਹੁਤ ਵਾਰੀ ਨਾ ਤੁਸੀਂ ਵੀ ਵੇਖੇ ਹੋਣਗੇ ਕਿਸੇ ਦੀ ਅੰਤਮ ਅਰਦਾਸ ਦੇ ਕਾਰਡ ਛਪਦੇ ਆ, ਜਾਂ ਮਾਇਕ ਤੇ ਖੜ ਕੇ ਕੋਈ ਭੱਦਰ ਪੁਰਸ਼ ਬੋਲਦੇ ਆ ਵੀ ਸਰਦਾਰ ਫਲਾਣਾ ਸਿੰਘ ਜੀ ਯਾਤਰਾ ਪੂਰੀ ਕਰਕੇ ਚਲੇ ਗਏ, ਜ਼ਿੰਦਗੀ ਦੀ ਯਾਤਰਾ ਪੂਰੀ ਕਰਕੇ ਚਲੇ ਗਏ। ਖਿਮਾ ਕਰਿਓ ਸਾਧ ਸੰਗਤ, ਇਹ ਸ਼ਬਦ ਬਹੁਤੀ ਵਾਰੀ ਅਸੀਂ ਝੂਠ ਬੋਲ ਰਹੇ ਹੁੰਦੇ ਹਾਂ, ਕਿਉਂਕਿ ਯਾਤਰਾ ਕਿਸੇ ਵਿਰਲੇ ਵਿਰਲੇ ਨੇ ਪੂਰੀ ਕੀਤੀ ਹੈ, ਬਹੁਤੇ ਤਾਂ ਫਿਰ ਅਜੇ ਪਏ ਹੀ ਹੋਏ ਆ, ਜਿੱਥੇ ਜਿੱਥੇ ਵਾਸ਼ਨਾ ਸੀ, ਜਿੱਥੇ ਜਿੱਥੇ ਬਿਰਤੀ ਸੀ, ਉੱਥੇ ਉੱਥੇ ਫਿਰ ਉਹ ਤੁਰੇ ਹੋਏ ਆ। ਸਰਪ ਜੋਨ ਵਾਲ ਵਾਲੇ ਅਵਤਰ ਹੈ, ਸ਼ੂਕਰ ਜੋਨ ਵਾਲ ਵਾਲੇ ਅਵਤਰ ਹੈ, ਉਹਨਾਂ ਦੀ ਬਿਰਤੀ ਫਿਰ ਖਿੱਚ ਕੇ ਉਹਨਾਂ ਨੂੰ ਉੱਥੇ ਲੈ ਆਉਂਦੀ ਹੈ। ਯਾਤਰਾ ਤਾਂ ਕਿਸੇ ਵਿਰਲੇ ਵਿਰਲੇ ਦੀ ਪੂਰੀ ਹੋਈ ਹੈ, ਮਰ ਤੇ ਸਾਰੇ ਹੀ ਰਹੇ ਆ, ਪਰ ਯਾਤਰਾ ਨਹੀਂ ਮੁੱਕੀ। ਅਸੀਂ ਇਸ ਜ਼ਿੰਦਗੀ ਨੂੰ ਮੰਜ਼ਿਲ ਸਮਝ ਕੇ ਬੈਠ ਗਏ, ਅਸਲ ਵਿੱਚ ਇਹ ਮੰਜ਼ਿਲ ਨਹੀਂ ਹੈ, ਇਹ ਸਾਡੀ ਯਾਤਰਾ ਦਾ ਪੜਾਅ ਹੈ। ਧੰਨ ਨੇ ਉਹ ਰੂਹਾਂ ਜਿਨ੍ਹਾਂ ਨੇ ਮੰਜ਼ਿਲ ਪਾ ਲਈ ਹੈ। ਸਤਿ ਸੰਗਤ, ਮੈਂ ਕੀ ਕਰਾਂ ਮਹਾਰਾਜ, ਮੈਂ ਬਹੁਤ ਦੂਰੋਂ ਆਇਆ, ਅਨਕ ਜਨਮ ਭਰਮ ਥਿੱਤ ਨਹੀਂ ਪਾਈ, ਮੈਨੂੰ ਟਿਕਾਓ ਨਹੀਂ ਮਿਲਿਆ ਕਿਤੇ ਵੀ। ਥਿੱਤ ਦਾ ਅਰਥ ਹੈ ਵਿਸ਼ਰਾਮ। ਵਿਸ਼ਰਾਮ ਤੇ ਤਾਂ ਮਿਲਦਾ ਜੇ ਯਾਤਰਾ ਮੁੱਕ ਜਾਂਦੀ, ਤੇ ਮੈਂ ਲੰਬੀ ਯਾਤਰਾ 'ਚ ਤੁਰਿਆ ਹੋਇਆ, ਕਈ ਜਨਮਾਂ ਤੋਂ ਤੁਰਿਆ ਹੋਇਆ, ਮੈਨੂੰ ਟਿਕਾਓ ਨਹੀਂ ਮਿਲਿਆ। ਹੇ ਮੇਰੇ ਪਾਤਸ਼ਾਹ ਜੀ, ਕੀ ਕਰਾਂ ਜਿਹਦੇ ਨਾਲ ਮੇਰੀ ਯਾਤਰਾ ਸਫਲ ਹੋ ਜਾਏ, ਮੇਰਾ ਆਉਣਾ ਸਫਲ ਹੋ ਜਾਏ। ਸਫਲ ਸਫਲ ਭਈ ਸਫਲ ਯਾਤਰਾ, ਫਿਰ ਆਉਣ ਦੀ ਲੋੜ ਨਹੀਂ। ਯਾਤਰਾ ਦਾ ਮਤਲਬ ਹੈ ਕਿਸੇ ਜਗ੍ਹਾ ਦਾ ਟੂਰ, ਟੂਰਿਸਟ ਕਹਿੰਦੇ ਆ ਨਾ ਅਸੀਂ, ਯਾਤਰੂ, ਟੂਰਿਸਟ ਮਤਲਬ ਯਾਤਰੂ। ਧਾਰਮਿਕ ਯਾਤਰਾ ਵੀ ਹੁੰਦੀ ਹੈ, ਕਦੀ ਬੱਚਿਆਂ ਦੇ ਵੇਖਦੇ ਹੋ ਵਿੱਦਿਅਕ ਟੂਰ ਲੱਗਦੇ ਆ, ਗੱਡੀਆਂ 'ਤੇ ਲਿਖਿਆ ਹੁੰਦਾ ਸਰਕਾਰ ਵੱਲੋਂ ਵਿੱਦਿਅਕ ਟੂਰ, ਉਹਨਾਂ ਦਾ ਆਪਣਾ ਮਨੋਰਥ ਹੈ। ਐਜੂਕੇਸ਼ਨ 'ਚ ਵਾਧੇ ਲਈ ਟੂਰ ਲੱਗ ਰਹੇ ਆ, ਕੋਈ ਆਪਣੀ ਇੰਟਰਟੇਨਮੈਂਟ ਵਾਸਤੇ, ਆਪਣੇ ਦਿਮਾਗ ਦੀ ਫਰੈਸ਼ਨੈਸ ਵਾਸਤੇ ਯਾਤਰਾ ਕਰ ਰਿਹਾ ਵੀ ਚਲੋ ਜੀ ਬਾਹਰ ਘੁੰਮ ਕੇ ਆਈਏ, ਥੋੜ੍ਹਾ ਜਿਹਾ ਤਣਾਅ ਮੁਕਤ ਹੋਈਏ। ਕਿਸ ਮਕਸਦ ਨੂੰ ਲੈ ਕੇ ਯਾਤਰਾ ਕਰ ਰਿਹਾ? ਸਭ ਤੋਂ ਪਹਿਲੀ ਗੱਲ ਵੀ ਮਕਸਦ ਕੀ ਹੈ ਸਾਡੀ ਯਾਤਰਾ ਦਾ, ਸਾਡੇ ਟੂਰ ਦਾ, ਸਾਡੇ ਸਫ਼ਰ ਦਾ ਮਨੋਰਥ ਕੀ ਹੈ? ਵਪਾਰੀ ਬੰਦਾ ਟੂਰ ਲਾ ਰਿਹਾ ਆਪਣੇ ਬਿਜ਼ਨਸ ਦੇ ਸੰਬੰਧ ਵਿੱਚ, ਬਿਜ਼ਨਸ ਟੂਰ 'ਤੇ ਗਿਆ ਜੀ ਬਾਹਰ, ਕੋਈ ਐਜੂਕੇਸ਼ਨ ਟੂਰ 'ਤੇ ਜਾ ਰਿਹਾ, ਕੋਈ ਪਿਕਨਿਕ ਵਾਸਤੇ ਜਾ ਰਿਹਾ। ਅਸੀਂ ਪਹਿਲਾਂ ਇਹ ਕਲੀਅਰ ਕਰੀਏ ਵੀ ਸਾਡੀ ਯਾਤਰਾ ਦਾ, ਸਾਡੇ ਟੂਰ ਦਾ ਮਕਸਦ ਕੀ ਹੈ। ਖਿਮਾ ਕਰਿਓ, ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਵੀ ਸਾਡੀ ਯਾਤਰਾ ਦਾ ਮਕਸਦ ਕੀ ਹੈ, ਉਹ ਯਾਤਰਾ ਸਫਲ ਕਿੱਥੋਂ ਕਰਨਗੇ? ਲੰਬੀ ਯਾਤਰਾ ਦੀ ਗੱਲ ਛੱਡੋ, ਘਰ ਤੋਂ ਬਾਜ਼ਾਰ ਤੱਕ ਜਾਣ ਦੀ ਯਾਤਰਾ ਹੀ, ਇੱਕ ਕਦਮ ਪੁੱਟਣਾ ਵੀ ਯਾਤਰਾ ਹੀ ਹੈ। ਜਿਸ ਮਨੁੱਖ ਨੂੰ ਇਹ ਨਹੀਂ ਪਤਾ ਵੀ ਮੈਂ ਬਾਜ਼ਾਰ ਵਿੱਚੋਂ ਕਿਸ ਚੀਜ਼ ਦਾ ਵਣਜ ਕਰਨ ਵਾਸਤੇ ਚੱਲਿਆ, ਉਹ ਕਿੱਥੋਂ ਕਹੇਗਾ ਵੀ ਮੇਰਾ ਗੇੜਾ ਸਫਲ ਹੋ ਗਿਆ? ਇੱਥੋਂ ਹੀ ਅਸੀਂ ਭੁਲੇਖਾ ਖਾ ਗਏ, ਅਤੇ ਤਾਂ ਸਾਡੀ ਯਾਤਰਾ ਅਧੂਰੀ ਰਹਿ ਗਈ, ਸਫਲ ਹੋਈ ਨਹੀਂ। ਸਾਧ ਸੰਗਤ, ਸਾਨੂੰ ਇਹ ਕਲੀਅਰ ਹੀ ਨਹੀਂ ਵੀ ਅਸੀਂ ਕੀ ਕਿਸ ਮਕਸਦ ਲਈ ਯਾਤਰਾ ਕਰ ਰਹੇ ਹਾਂ, ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ। ਅਸੀਂ ਇੱਥੇ ਪੜਾਅ ਪਾਇਆ ਅਤੇ ਇਹਨੂੰ ਮੰਜ਼ਿਲ ਸਮਝ ਲਿਆ। ਨਹੀਂ ਭਾਈ, ਯਾਤਰਾ ਤੇਰੀ ਲੰਬੀ ਹੈ, ਤੇਰੇ ਮਾਰਗ ਦੇ ਕੋਹ ਨਹੀਂ ਗਿਣੇ ਜਾਂਦੇ, ਜੇ ਮਾਰਗ ਕੇ ਗਿਣੇ ਜਾਏ ਨਾ ਕੋਸਾ। ਪਹਿਲਾਂ ਇਹ ਕਲੀਅਰ ਕਰ ਵੀ ਤੇਰੀ ਯਾਤਰਾ ਦਾ ਮਨੋਰਥ ਕੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਲੀਅਰ ਬਿਲਕੁਲ ਸਾਫ਼।
ਤਾਂ ਮੈਂ ਕਿਹਾ ਸੀ ਸਿੱਖੀ ਬਾਣੀ ਦੀ ਵਿਚਾਰਧਾਰਾ ਤੋਂ ਸਾਨੂੰ ਸਮਝ ਆਉਣੀ ਹੈ ਵੀ ਸਾਡਾ ਰਸਤਾ ਕੀ ਹੈ, ਸਾਡਾ ਸਫ਼ਰ ਕੀ ਹੈ, ਕਿੱਥੋਂ ਟਰਨਿੰਗ ਪੁਆਇੰਟ ਹੈ, ਕਿੱਧਰੋਂ ਖਤਰਾ ਹੈ, ਕਿੱਧਰ ਸੌਖਾ ਰਸਤਾ। ਇੱਕ ਇੱਕ ਗੱਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦੱਸਣੀ ਹੈ। ਹੇ ਮੁਸਾਫਰ, ਜਿਵੇਂ ਅਸੀਂ ਰੋਡ ਮੈਪ ਲੈਂਦੇ ਹਾਂ, ਜਿਵੇਂ ਅਸੀਂ ਰੋਡ ਆਫ ਦੀ ਰੂਲਸ ਫਾਲੋ ਕਰਦੇ ਹਾਂ, ਇੱਦਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫਾਲੋ ਕਰ, ਮੈਪ ਲੈ ਕੇ ਮੱਥਾ ਟੇਕ ਕੇ ਚਲੇ ਜਾਈਏ, ਪਹੁੰਚਾਂਗੇ ਕਿੱਥੇ ਸਾਧ ਸੰਗਤ? ਮੀਲ ਪੱਥਰ ਦਾ ਕੇਵਲ ਸਤਿਕਾਰ ਕਰੀਏ, ਪਹੁੰਚਾਂਗੇ ਕਿੱਥੇ? ਡਾਇਰੈਕਸ਼ਨ ਦੱਸੀ ਹੈ ਤੇ ਡਾਇਰੈਕਸ਼ਨ ਤੇ ਚੱਲਣਾ ਪਏਗਾ ਨਾ। ਆਰੋ ਬਣਿਆ ਹਰਿਮੰਦਰ ਸਾਹਿਬ ਇਸ ਪਾਸੇ ਨੂੰ ਹੈ, ਤੇ ਜਿਹੜੇ ਬਾਹਰਲੀਆਂ ਸਟੇਟਾਂ ਤੋਂ ਆਉਂਦੇ ਆ ਉਹ ਵੀ ਪੜ੍ਹ ਕੇ ਤੇ ਆਤੁਰ ਪੈਂਦੇ ਵੀ ਆਹ ਰਸਤਾ ਜਾਂਦਾ ਜੀ ਹਰਿਮੰਦਰ ਸਾਹਿਬ ਨੂੰ, ਕਲੀਅਰ ਲਿਖ ਰਿਹਾ। ਜਦੋਂ ਤੁਰੇ ਨੇ ਤੇ ਫਿਰ ਮੰਜ਼ਿਲ ਤੇ ਪਹੁੰਚੇ। ਤੇ ਜੇ ਕੱਲਾ ਹਰਿਮੰਦਰ ਸਾਹਿਬ ਲਿਖਿਆ ਵੇਖ ਕੇ ਮਨ 'ਚ ਸ਼ਰਧਾ ਤੇ ਆਈ, ਚੰਗੀ ਗੱਲ ਆਉਣੀ ਚਾਹੀਦੀ ਹੈ, ਸਤਿਕਾਰ ਆਉਣਾ ਚਾਹੀਦਾ, ਮੈਂ ਇਹਦਾ ਵਿਰੋਧੀ ਨਹੀਂ ਹਾਂ, ਪਰ ਉੱਥੇ ਸਤਿਕਾਰ ਕਰਨ ਵਾਸਤੇ ਬੈਠ ਗਿਆ, ਅੱਗੇ ਕਦਮ ਨਾ ਪੁੱਟਿਆ ਤੇ ਯਾਤਰਾ ਕਿਵੇਂ ਸਫਲ ਹੋਏਗੀ? ਪਹਿਲਾਂ ਇਹ ਸੋਚ ਕਿ ਤੂੰ ਮੁਸਾਫਰ ਹੈ, ਤੂੰ ਯਾਤਰੂ ਹੈ, ਤੇਰੇ ਟੂਰ ਦਾ ਮਕਸਦ ਕੀ ਹੈ, ਕਿਉਂ ਆਇਆ ਤੂੰ? ਤੇਰਾ ਬਿਜ਼ਨਸ ਟੂਰ ਹੈ ਜਾਂ ਤੇਰਾ ਕੋਈ ਰੂਹਾਨੀ ਸਕੂਨ ਲੈਣ ਵਾਲਾ ਟੂਰ ਹੈ? ਇਹੀ ਨਹੀਂ ਪਤਾ, ਅਸੀਂ ਤਾਂ ਜ਼ਿੰਦਗੀ ਨੂੰ ਵੀ ਬਿਜ਼ਨਸ ਟੂਰ ਹੀ ਬਣਾਇਆ ਹੋਇਆ। ਸ਼ਾਮ ਨੂੰ ਇਹੀ ਹਿਸਾਬ ਕਰਦੇ ਹਾਂ ਕਿੰਨੇ ਕੁ ਪੈਸੇ ਵੱਟੇ, ਕਿੰਨੀ ਕੁ ਇਨਕਮ ਆਈ। ਸ਼ਾਮ ਨੂੰ ਇਹ ਹਿਸਾਬ ਕਿਉਂ ਨਹੀਂ ਕਰਦੇ ਵੀ ਔਦ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ, ਆਹ ਯਾਤਰਾ ਸਫਲ ਕਰ। ਪਹਿਲੀ ਗੱਲ ਤੂੰ ਮੁਸਾਫਰ ਹੈ, ਦੂਸਰੀ ਗੱਲ ਆਪਣੀ ਯਾਤਰਾ ਦਾ ਟਾਰਗੇਟ ਮਿਥ ਕਲੀਅਰ ਕਰ ਵੀ ਕਿਉਂ ਆਇਆ, ਤੀਸਰੀ ਗੱਲ ਵੀ ਜੇ ਯਾਤਰਾ ਸਫਲ ਕਰਨੀ ਹੈ ਮੰਜ਼ਿਲ ਤੇ ਪਹੁੰਚਣਾ, ਜੋ ਤੁਮ ਤੀਰਥ ਤੋ ਹਮ ਜਾਤੀ, ਜਿਹਨੂੰ ਪਤਾ ਹੀ ਨਹੀਂ ਵੀ ਤੀਰਥ ਕਿਹੜਾ, ਉਹ ਯਾਤਰੀ ਕਾਹਦਾ ਬਈ? ਯਾਤਰੀ ਉਹ ਜਿਹਨੂੰ ਤੀਰਥ ਕਲੀਅਰ ਹੈ। ਕੋਈ ਮਨੁੱਖ ਤੁਰ ਪਿਆ, ਦਿੱਲੀਓਂ ਤੁਰਿਆ, ਰਸਤੇ 'ਚ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਆਉਂਦਾ, ਅਨੰਦਪੁਰ ਸਾਹਿਬ ਨੂੰ ਵੀ ਰਸਤਾ ਮੁੜਦਾ, ਦੁੱਖ ਨਿਵਾਰਨ ਸਾਹਿਬ ਨੂੰ ਵੀ ਰਸਤਾ ਮੁੜਦਾ, ਪਹਿਲਾਂ ਉਹ ਇਹ ਸੋਚ ਕੇ ਤੁਰਦਾ ਵੀ ਮੈਂ ਪਹਿਲਾਂ ਕਿੱਥੇ ਜਾਣਾ ਹੈ। ਰਸਤੇ 'ਤੇ ਕਈ ਪਾਸਿਆਂ ਨੂੰ ਮੁੜ ਰਹੇ ਆ। ਜੋ ਤੁਮ ਤੀਰਥ ਤੋ ਹਮ ਜਾਤੀ, ਹੇ ਮੇਰੇ ਖਸਮ ਜੀ, ਤੂੰ ਮੇਰਾ ਤੀਰਥ, ਤੂੰ ਮੇਰੀ ਮੰਜ਼ਿਲ, ਤੂੰ ਮੇਰਾ ਟਾਰਗੇਟ, ਤੂੰ ਮੇਰਾ ਨਿਸ਼ਾਨਾ ਅਤੇ ਮੈਂ ਤੇਰਾ ਯਾਤਰੀ। ਇਹ ਬਹੁਤ ਪਿਆਰਾ ਬਚਨ ਹੈ ਸਾਧ ਸੰਗਤ, ਇਹਨੂੰ ਸਮਝ ਲਈਏ ਪਹਿਲਾਂ। ਫਿਰ ਡਾਇਰੈਕਸ਼ਨ ਲੈ ਲਈ, ਫਿਰ ਅਸੀਂ ਵੇਖਿਆ ਵੀ ਇੱਧਰ ਨੂੰ ਐਰੋ ਹੈ, ਇੱਧਰ ਨੂੰ ਮੋੜ ਹੈ, ਇੱਧਰ ਨੂੰ ਸਿੱਧਾ ਰਸਤਾ ਹੈ, ਅਤੇ ਜਿਉਂ ਤੁਰੇ ਰਹੇ ਪੁੱਛ ਪੁੱਛ ਕੇ ਗੁਰੂ ਕੋਲੋਂ, ਗੁਰੂ ਸਾਡਾ ਮੈਪ ਹੈ, ਗੁਰੂ ਸਾਡਾ ਦਿਸ਼ਾ ਨਿਰਦੇਸ਼ ਹੈ, ਗੁਰੂ ਸਾਡਾ ਰਾਹ ਦਸੇਰਾ ਹੈ। ਪੈਸੇ ਚਾੜ ਕੇ ਮੱਥੇ ਟੇਕਣ ਨਾਲ ਇਕੱਲੀ ਗੱਲ ਨਹੀਂ ਬਣਨੀ, ਚੰਗੀ ਗੱਲ ਹੈ, ਇਹ ਮਾਇਆ ਤੁਹਾਡੀ ਮਨੁੱਖਤਾ ਦੇ ਭਲੇ ਲਈ ਖਰਚੀ ਜਾਂਦੀ ਹੈ, ਕਿਸੇ ਦੇ ਮੁੱਖ ਵਿੱਚ ਭੋਜਨ ਪੈਂਦਾ, ਕਿਸੇ ਦੀ ਲੋੜ ਗਰਜ ਪੂਰੀ ਹੁੰਦੀ ਹੈ, ਬਹੁਤ ਲੇਖੇ ਲੱਗਦੀ ਹੈ, ਪਰ ਗੁਰੂ ਦੇ ਨਾਲ ਇੱਦਾਂ ਦਾ ਸੌਦਾ ਨਹੀਂ ਚੱਲਣਾ ਵੀ ਮੈਂ ਤੇਰਾ ਅਖੰਡ ਪਾਠ ਕਰਵਾਇਆ ਅਤੇ ਤੂੰ ਮੇਰੀ ਗੱਲ ਮੰਨ ਲੈ। ਗੁਰੂ ਨੂੰ ਪੁੱਛ, ਗੁਰਮਿਲ ਚੱਜ ਆਚਾਰ ਸਿੱਖ, ਵੀ ਹੇ ਦਾਤਾ ਜੀ ਮੈਂ ਫਿਕਰ ਮੰਨਦਾ, ਮੈਂ ਆਪਣੀ ਯਾਤਰਾ ਆਪਣੀ ਮੰਜ਼ਿਲ 'ਤੇ ਪਹੁੰਚਣਾ ਅਤੇ ਮੈਂ ਰਾਹ ਭੁੱਲ ਗਿਆ ਮਹਾਰਾਜ, ਮੈਨੂੰ ਰਸਤੇ ਦੀ ਸੋਝੀ ਨਹੀਂ ਆ ਰਹੀ, ਤੁਸੀਂ ਕਿਰਪਾ ਕਰੋ ਮੈਨੂੰ ਰਸਤਾ ਦਿਖਾਓ। ਇਤ ਮਾਰਗ ਚੱਲਿਆ ਭਾਈ ਅੜੇ, ਗੁਰ ਕਹਿ ਸਾਕਾਰ ਕਮਾਈ ਜੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਵੇਖ ਤੇਰੇ ਸਤਿਗੁਰੂ ਜੀ ਨੇ ਅੱਗੇ ਅੱਗੇ ਚੱਲ ਕੇ ਤੇਰੇ ਵਾਸਤੇ ਪੈਂਡਾ ਉਲੀਕ ਦਿੱਤਾ ਤੇ ਤੂੰ ਗੁਰੂ ਦੇ ਪਿੱਛੇ ਪਿੱਛੇ ਤੁਰਿਆ ਜਾ। ਜੋ ਗੁਰ ਕਹਿ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ, ਸੁੱਖ ਹੈ। ਪਹਿਲਾਂ ਸਮਝ ਲੈ ਨਾ ਬਾਣੀ ਦਾ ਮਨੋਰਥ ਕੀ ਹੈ, ਤੇਰਾ ਮਨੋਰਥ ਕੀ ਹੈ। ਤੂੰ ਤੇ ਪੂਜਾ ਬਣਾ ਲਈ, ਪੂਜਾ ਇੱਕ ਚਿੰਨ ਵਾਂਗ, ਇੱਕ ਸਤੰਭ ਵਾਂਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੂੰ ਪੂਜਣ ਲੱਗ ਪਿਆ, ਤੇ ਹੁਣ ਤੇ ਅਸੀਂ ਥਾਲੀਆਂ 'ਚ ਦੀਵੇ ਵੀ ਰੱਖ ਲਏ ਪੂਜਣ ਲਈ। ਗਿਆਨ ਗੁਰੂ ਦਾ ਪੱਲਾ ਫੜ ਕੇ ਤੁਰ, ਤੇ ਫਿਰ ਤੂੰ ਆਓ ਮੰਜ਼ਿਲ ਜਾ ਕੇ ਕਹੀ ਸਫਲ, ਸਫਲ ਭਈ ਸਫਲ ਯਾਤਰਾ, ਸਿਖਰ ਤੇ ਜਾ ਕੇ ਕਿਹਾ ਯਾਤਰਾ ਸਫਲ, फिर तेरे मरण के कार्डा उत्ते लिखाउण वाला वाकई सच बोल रहा होगा भी साडा बापू यात्रा सफल करके गया, नहीं तो झूठ ही बोली जा रहे। गुरु की हजूरी च लैक्चर करने वाला भी उठ के कहिंदा जी फलाना बंदा यात्रा पूरी कर गया। कित्थे पूरी कर गया जी, पता नहीं अगे कित्थे है। दुनी चंद नूं महाराज ने कहा सी भी तैनूं पता तेरा बापू कित्थे है। आवण जाण रहे सफल यात्रा की निशानी की है भी बहुर हम काहे आवेंगे, मैं अपना काम नबेड़ लिया, मैनू की लोड़ है दोबारा आउण दी। जिहड़े मकसद लिए आया सी मेरा काम निबड़ गया। आवण जाना हुक्म तिसै का, हुक्मै बूझ समावेंगे। तेरे विच समा गए, हुक्म की सोझी आ गई, फिर की लैण आउणा, यात्रा सफल हो गई। मैं कई बार बेनती करता हुंदा, कोई कहे कि बच्चा पिछले साल भी दसवीं च सी ते इस साल भी दसवीं च ते अगला साल फिर रिजल्ट आए मार्च तो बाद ते दसवीं च ते उन्हूं प्राप्ति नहीं कहिंदे, उन्हूं कहिंदे फेल हो गया। ਇਹ ਕਿਹੜੀ ਪ੍ਰਾਪਤੀ ਹੋਈ ਵੀ ਅਸੀਂ ਜੇ ਮੰਨ ਲਓ ਵੀ ਪਹਿਲਾਂ ਵੀ ਮਨੁੱਖੀ ਜਨਮ ਮਿਲਿਆ, ਇਹ ਵੀ ਮਨੁੱਖ ਵੈਸੇ ਤੇ ਗੁਰੂ ਸਾਹਿਬ ਕਹਿੰਦੇ ਪਤਾ ਨਹੀਂ ਕਿਹੜੀਆਂ ਟੇਢੀਆਂ ਜੂਨਾਂ 'ਚੋਂ ਆਇਆ, ਪਰ ਸਪੋਜ਼ ਕਰ ਲਓ ਵੀ ਪਹਿਲਾਂ ਵੀ ਮਨੁੱਖਾ ਜਨਮ ਮਿਲਿਆ, ਅੱਜ ਵੀ ਮਨੁੱਖਾ ਜਨਮ ਮਿਲਿਆ, ਫਿਰ ਮਨੁੱਖਾ ਜਨਮ ਮਿਲ ਗਿਆ ਤੇ ਇਹਨੂੰ ਫੇਲ ਹੋਣਾ ਕਹਿੰਦੇ, ਇਹਨੂੰ ਸਫਲਤਾ ਨਹੀਂ ਕਹਿੰਦੇ। ਜੰਮਣ ਮਰਨਾ ਮਿਟ ਗਿਆ, ਆਵਣ ਜਾਣ ਰਹੇ ਖਤਮ ਹੋ ਗਈ ਗੇੜੇ। ਕਿਵੇਂ ਮਿਲੇ ਸਾਦਾ ਜਦੋਂ ਗੁਰੂ ਮਿਲਿਆ। ਸੋ ਆਓ, ਸ਼ਬਦ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਹੈ, ਕਿਸੇ ਦੂਜੇ ਨਾਲ ਨਹੀਂ। ਇੰਡੀਵਿਜੁਅਲੀ ਆਪਣੇ ਆਪਣੇ ਮਨ ਦੇ ਉੱਤੇ ਸ਼ਬਦ ਦੀ ਚੋਟ ਲਾਇਓ, ਇੱਥੇ ਵੱਜ ਰਹੀ ਹੈ ਗੱਲ। ਔਰ ਅਰਦਾਸ ਕਰਿਓ, ਮੈਂ ਵੀ ਉਪਦੇਸ਼ਕ ਰੂਪ ਵਿੱਚ ਨਾ ਕਹਿ ਸਕਾਂ ਇਹ ਬਚਨ ਗਿਆਨ ਦੇ, ਆਪਣੇ ਨਿੱਜ ਨੂੰ ਸੁਣਾ ਸਕਾਂ। ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਧਿਆਨ ਧਰੋ ਸਾਹਿਬ ਦਾ ਤੇ ਮਿਲ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਦਾ ਨਾਂ ਧਨਾਸਰੀ, ਉਚਾਰਨ ਕਰਨ ਵਾਲੇ ਮੁਖਾਰਬਿੰਦ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਮੰਜੀ ਸਾਹਿਬ ਸੁਰਤਾਂ ਜੋੜ ਕੇ ਸਿੱਖ ਘਰਾਂ 'ਚ ਵੀ ਬੈਠੇ, ਇੱਥੇ ਬੈਠ ਕੇ ਹਜ਼ੂਰ ਪੰਚਮ ਪਾਤਸ਼ਾਹ ਨੇ 12 ਮਾਹਾਂ ਉਚਾਰਨ ਕੀਤਾ ਸੀ। ਸਥਾਨ ਨਾਲ ਬਣਿਆ ਖੱਬੇ ਪਾਸੇ, ਇੱਥੇ ਬਾਣੀ ਦੇ ਝਰਨੇ ਫੁੱਟੇ ਸਨ ਅਤੇ ਗੁਰੂ ਸਾਹਿਬ ਜੀ ਦਾ ਉਹ ਬੀਜਿਆ ਹੋਇਆ ਬੀਜ ਅੱਜ ਮਹਿਕ ਆ ਰਹੀ ਹੈ ਬਾਣੀ ਦੀ ਤੁਹਾਨੂੰ। ਪੰਚਮ ਪਾਤਸ਼ਾਹ ਮਹਾਰਾਜ ਜੀ ਬਚਨ ਬਖਸ਼ਿਸ਼ ਕਰ ਰਹੇ ਨੇ। 8 ਪਦਿਆਂ ਦਾ ਇਹ ਸ਼ਬਦ ਹੈ ਅਤੇ ਆਰੰਭ ਵਿੱਚ ਹਜ਼ੂਰ ਨੇ ਸਾਨੂੰ ਵਾਕਫੀਅਤ ਕਰਾਈ ਵੀ ਵਾਹਿਗੁਰੂ ਜੀ ਇੱਕ ਨੇ, ਸਾਰੀ ਕਾਇਨਾਤ ਵਿੱਚ ਵਿਆਪਕ ਨੇ, ਆ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ, ਘੱਟ ਘੱਟ ਵਿੱਚ ਰਮਿਆ ਵਾਹਿਗੁਰੂ ਤੈਨੂੰ ਦਿਸਣ ਲੱਗ ਪਏਗਾ। ਅੱਗੇ ਮਹਾਰਾਜ ਬਚਨ ਆਰੰਭ ਕਰਦੇ ਨੇ।
ਜੋ ਜੋ ਜੂਨੀ ਆਇਓ ਤੇਹ ਤੇਹ ਉਰ ਜਾਇਓ, ਮਾਨਸ ਜਨਮ ਸੰਜੋਗ ਪਾਇਆ।
ਕਬੀਰ, ਮਾਨਸ ਜਨਮ ਦੁਲੰਭ ਹੈ, ਦੁਲੰਭ ਹੋਤ ਨਾ ਬਾਰੰਬਾਰ, ਜਿਉਂ ਬਣ ਫਲ ਪੱਕੇ ਭੋਏ ਗਿਰੈ। ਰੁੱਖ ਨਾਲੋਂ ਇੱਕ ਵਾਰੀ ਟੁੱਟ ਗਿਆ ਪੱਕਿਆ ਹੋਇਆ ਫਲ ਤੇ ਬੋਹਰ ਨਾ ਲੱਗ ਗਿਆ ਡਾਲ, ਇਹ ਸੰਜੋਗੀ ਮਿਲਿਆ ਤੈਨੂੰ, ਪਤਾ ਨਹੀਂ ਕਦੋਂ ਦਾ ਤੂੰ ਫਿਰਦਾ ਆ ਰਿਹਾ। ਬਹੁਤੇ ਫੇਰ ਭਏ ਕਿਰਪਨ ਕੋ, ਇਹ ਮਾਇਆ ਪਿੱਛੇ ਲੱਗ ਕੇ ਪਤਾ ਨਹੀਂ ਕਿੰਨ ਕਦੋਂ ਦਾ ਕੰਜੂਸ ਤੁਰਿਆ ਹੋਇਆ ਸੀ, ਆਪ ਕਿਸ ਕਿਰਪਾ ਕੀਤਾ। ਹੋ ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀ ਜੈ, ਐਸੀ ਰਹਿਮਤ ਕਰੋ ਮਹਾਰਾਜ। ਕੀ ਕਰੀਏ ਜੀ, ਸਾਡੇ ਤੋਂ ਪਹਿਲਾਂ ਵੀ ਕਈ ਆਏ, ਸਾਡੀਆਂ ਅੱਖਾਂ ਦੇ ਸਾਹਮਣੇ ਵੀ ਕਈ ਆ ਕੇ ਚਲੇ ਗਏ ਅਤੇ ਜਿਹੜਾ ਜਿਹੜਾ ਵੀ ਆਇਆ ਉਹ ਇੱਥੇ ਆਪਣੇ ਆਪਣੇ ਧੰਦੇ 'ਚ ਹੀ ਉਲਝ ਗਿਆ। ਜੋ ਜੋ ਜੂਨੀ ਆਇਓ ਤੇਹ ਤੇਹ ਉਰਝਾਇਓ, ਮਾਨਸ ਜਨਮ ਸੰਜੋਗ ਪਾਇਆ।
ਬੜੇ ਸੰਯੋਗ ਵਸ ਬੜੇ ਸਬੱਬ ਨਾਲ ਸਾਹਿਬ ਦੀ ਰਹਿਮਤ ਹੋਈ ਸੀ, ਜੀਵਨ ਮਿਲਿਆ ਸੀ ਅਤੇ ਅਸੀਂ ਉਲਝ ਗਏ। ਉਲਝੇ ਕਾਹਦੇ 'ਚ, ਜਿਹਦੇ 'ਚ ਪਹਿਲਾਂ ਬਾਕੀ ਉਲਝੇ ਸੀ। ਤਜ਼ਰਬਾ ਸਾਡੇ ਸਾਹਮਣੇ ਆ, ਪਰ ਅਸੀਂ ਫਿਰ ਵੀ ਉਲਝਦੇ ਜਾ ਰਹੇ ਹਾਂ। ਉਸ ਪਾਸੇ ਫਿਰ ਮਨ ਜਾ ਰਿਹਾ, ਜਾਂ ਤਾਂ ਨਾ ਹੀ ਕੋ ਸੁਖੀ ਤਾਹੂੰ ਮੈਂ ਪਾਊਂ, ਜਿਨ ਮੋਹੇ ਬ੍ਰਹਿਮੰਡ ਖੰਡ, ਉਸੇ ਪਾਸੇ ਮਨ ਸਾਡਾ ਲੱਗਿਆ ਹੋਇਆ। ਹੇ ਦਾਤਾ ਜੀ, ਰਾਖ ਰਾਖ ਇਹ ਵਿਖੇ ਹੀ ਜੀਓ, ਦੇਵ ਆਪਣਾ ਨਾਂ। ਮੇਰਾ ਮਨ ਤੇ ਉੱਧਰ ਹੀ ਜਾ ਰਿਹਾ, ਤਾਹੂੰ ਮੈਂ ਪਾਊਂ। ਬਾਕੀ ਵੀ ਉਲਝੇ ਪਏ ਸੀ, ਮੈਂ ਵੀ ਉਲਝਿਆ ਹੋਇਆ। ਬੜੇ ਸੰਯੋਗ ਵਸ ਕਿਤੇ ਵਾਹਿਗੁਰੂ ਦੇ ਸਬੱਬ ਸਦਕਾ ਆਪਣੇ ਯਤਨ ਨਾਲ ਨਹੀਂ, ਇਹ ਦੁਰਲੱਭ ਜਨਮ ਮਿਲਿਆ ਸੀ।
ਤਾਕੀ ਹੈ ਓਟ ਸਾਧ, ਰਾਖੋ ਦੇ ਕਰ ਹਾਥ, ਕਰ ਕਿਰਪਾ ਮੇਲੋ ਹਰ ਰਾਇਆ।
ਮੈਂ ਗੁਰੂ ਦੀ ਓਟ ਤੱਕੀ ਹੈ, ਤਾਕੀ। ਜੇ ਇਹਨੂੰ ਬਿੰਦੀ ਸਾਹਿਤ ਉਚਾਰਨ ਕਰਾਂਗੇ ਤੇ ਤਾਂ ਕੀ ਉਹਦੀ, ਨਹੀਂ ਨਹੀਂ, ਇੱਥੇ ਹੈ ਤੱਕੀ। ਮੈਂ ਆਪਣੇ ਗੁਰੂ ਦੀ ਓਟ ਤੱਕੀ ਹੈ, ਤੇ ਹੇ ਮੇਰੇ ਮਾਲਕ ਜੀ, ਰਾਖੋ ਦੇਕਰ ਹਾਥ, ਕਰ ਕਿਰਪਾ ਮੇਲੋ। ਵਿਛੜੇ ਹੋਏ ਨੂੰ, ਜਨਮਾਂ ਤੋਂ ਭਟਕਦੇ ਹੋਏ ਨੂੰ ਸੱਚੇ ਪਾਤਸ਼ਾਹ ਜੀ ਆਪ ਰਹਿਮਤ ਕਰਕੇ ਮੇਲ ਲਓ। ਮਾਨਸ ਜਨਮ ਸੰਯੋਗ ਪਾਇਆ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਉਹ ਪੌੜੀ ਦੇ ਸਿਖਰ ਦੇ ਡੰਡੇ ਨੂੰ ਹੱਥ ਪਾਇਆ ਤੇ ਜੇ ਇੱਕ ਵਾਰੀ ਛੁੱਟ ਗਿਆ ਫਿਰ ਕੋਈ ਨਹੀਂ ਬਚਾ ਸਕਦਾ, ਫਿਰ ਡੂੰਘੀ ਖੱਡ 'ਚ ਡਿੱਗ ਪਏਗਾ। ਇਸ ਜ਼ਿੰਦਗੀ ਦੇ ਅੰਦਰ ਕਦਮ ਸੋਚ ਸੋਚ ਕੇ ਧਰੀ, ਕਿਤੇ ਪੌੜੀ ਦੇ ਡੰਡੇ ਤੋਂ ਹੱਥ ਨਾ ਛੁੱਟ ਜਾਏ। ਸੰਭਲ ਸੰਭਲ ਕੇ ਪੈਰ ਧਰੀ, ਕਿਤੇ ਤੇਰਾ ਕਦਮ ਨਾ ਫਿਸਲ ਜਾਏ। ਜ਼ਿੰਦਗੀ ਦਾ ਇੱਕ ਇੱਕ ਪਲ, ਗਲੀਏ ਚਿੱਕੜ ਦੂਰ ਘਰ ਹੈ, ਤਿਲਕਣਬਾਜ਼ੀ ਹੈ ਇੱਕ ਇੱਕ ਪਲ। ਅਤੇ ਮੈਂ ਇਹ ਵੀ ਵੇਖਿਆ ਵੀ ਅੱਖਾਂ ਦੇ ਸਾਹਮਣੇ ਇਸ ਤਿਲਕਣ 'ਚ, ਇਸ ਚਿੱਕੜ 'ਚ ਹਮ ਦੇਖਾ ਤਹਿ ਡੁੱਬੀ ਵਾਲੇ। ਹੇ ਪਾਤਸ਼ਾਹ ਜੀ, ਮੈਂ ਤੇਰੀ ਓਟ ਲਈ ਹੈ, ਤੁਸੀਂ ਹੱਥ ਦੇ ਕੇ ਨਾ ਮੈਨੂੰ ਆਸਰਾ ਦੇ ਕੇ ਇੱਦਾਂ ਮੋਢੇ ਤੋਂ ਫੜ ਕੇ ਤੇ ਮੇਰੀ ਮੰਜ਼ਿਲ ਦੇ ਉੱਤੇ ਪਹੁੰਚਾ ਦਿਓ, ਤਾਂ ਕਿ ਮੇਰੇ ਗੇੜੇ ਮੁੱਕ ਜਾਣ।
ਅਨੇਕ ਜਨਮ ਭਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ।
ਪਤਾ ਨਹੀਂ ਕਦੋਂ ਦਾ ਭਟਕਦਾ ਤੁਰਿਆ ਆ ਰਿਹਾ, ਟਿਕਾਓ ਕਿਤੇ ਮਿਲਿਆ ਨਹੀਂ। ਹੇ ਪਾਤਸ਼ਾਹ ਜੀ, ਤੁਹਾਡੇ ਚਰਨੀ ਲੱਗਾਂ, ਕਰੋ ਸੇਵਾ ਗੁਰ ਲਾਗੋ ਚਰਨ। ਸੇਵਾ ਦਾ ਮਤਲਬ ਹੈ ਹੁਕਮ ਨੂੰ ਮੰਨਣਾ। ਤੁਹਾਡੇ ਚਰਨੀ ਲੱਗ ਕੇ ਤੁਹਾਡੇ ਹੁਕਮ ਦੇ ਅਨੁਸਾਰ ਚੱਲਾਂਗਾ। ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਜਿਹੜੀ ਮੇਰੀ ਮੰਜ਼ਿਲ ਹੈ ਨਾ ਵਾਹਿਗੁਰੂ ਜੀ ਵਿੱਚ ਅਭੇਦ ਹੋਣਾ। ਹੇ ਸਤਿਗੁਰੂ, ਤੁਸੀਂ ਦਇਆ ਕਰੋ, ਮੈਨੂੰ ਉਸ ਮਾਰਗ ਉੱਤੇ ਤੋਰ ਦੇਵੋ।
ਰਹਾਉ ਅਨਕੋ ਪਾਵ ਕਰੋ, ਮਾਇਆ ਕੋ ਬਚਿਤ ਧਰੋ, ਮੇਰੀ ਮੇਰੀ ਕਰਤ ਸਦ ਹੀ ਵਿਹਾਵੈ।
ਉਪਾਵ ਤੇ ਬੜੇ ਕੀਤੇ ਹੈ, ਪਰ ਉਪਾਵ ਕਾਹਦੇ ਲਈ ਕੀਤੇ? ਮਾਇਆ ਕੋ, ਤੇ ਮੇਰੀ ਮੇਰੀ ਕਰਦਿਆਂ ਜ਼ਿੰਦਗੀ ਗੁਜ਼ਰ ਗਈ ਹੈ। ਮਾਇਆ ਕਾਰਨ ਧਾਵੇ ਮੂਰਖ ਲੋਕ ਅਜਾਣ, ਮਾਇਆ ਕਾਰਨ ਤੇ ਸਾਰਾ ਜੀਵਨ ਕਿੱਦਾਂ ਗੁਜ਼ਰ ਗਿਆ? ਮੇਰੀ ਮੇਰੀ, ਤੇ ਜਿੰਨੀ ਮੇਰੀ ਮੇਰੀ ਉਹਨੇ ਬੰਧਨ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਹੇ ਧਨ ਵਿੱਚ ਖਜਤ ਹੋਏ ਮਨੁੱਖ, ਤੇਰੇ ਤੋਂ ਪਹਿਲਾਂ ਬੜੇ ਆਏ ਸੀ ਮੇਰੀ ਮੇਰੀ ਕਰਨ ਵਾਲੇ, ਮੇਰੀ ਮੇਰੀ ਕਰਤੇ ਜਨਮ ਗਿਆ ਜਨਮ ਗਿਆ, ਮੇਰੀ ਮੇਰੀ ਕੈਰੋਂ ਕਰਤੇ। ਬੜੇ ਵੱਡੇ ਬਾਦਸ਼ਾਹ ਸੀ, ਬੜੇ ਵੱਡੇ ਰਾਜੇ ਸੀ ਉਹ, ਤੇ ਕਿੱਥੇ ਗਿਆ ਗੁਰਮੁਖੋ ਸਾਰਾ ਕੁਝ? ਫਿਰ ਦਰਜੋ ਏਡੇ ਏਡੇ ਵੱਡੇ ਦੁਰਯੋਧਨ ਵਰਗੇ, ਰਾਵਣ ਵਰਗੇ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਜੋਜਨ ਸ਼ਤਰ ਚੱਲਿਆ ਥਾ ਦੇਹੀ ਗਿਰਜਨ ਖਾਈ, ਨੋਚ ਨੋਚ ਕੇ ਮਾਸ ਗਿਰ ਜਾ, ਕੋਈ ਸਾਂਭਣ ਵਾਲਾ ਵੀ ਨਾ ਰਿਹਾ ਸਾਧ ਸਿੰਘ, ਜਿਹਨਾਂ ਦੇ ਪਿੱਛੇ ਏਡੇ ਏਡੇ ਛਤਰ ਝੁਲਦੇ, ਏਡੀ ਸ਼ਹਿਨਸ਼ਾਹੀ, ਏਡੀ ਸਲਤਨਤ, ਤੇ ਮੇਰੀ ਮੇਰੀ ਕਰਦਿਆਂ ਜ਼ਿੰਦਗੀ ਖਤਮ ਹੋ ਗਈ। ਮੇਰੀ ਮੇਰੀ ਕਰਤ ਸਦ ਹੀ ਵਿਹਾਵੈ, ਇੱਕ ਇੱਕ ਪਲ ਇਸੇ ਹੋਂ ਵਿੱਚ ਇਸੇ ਪਕੜ ਵਿੱਚ ਗੁਜ਼ਰ ਰਿਹਾ ਹੈ।
ਕੋਈ ਐਸੋ ਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਓ ਮੇਰਾ ਰੰਗ ਲਾਵੈ।
ਕੋਈ ਰੱਬ ਦਾ ਪਿਆਰਾ ਐਸਾ ਮਿਲ ਜਾਏ, ਮੇਰੇ ਅੰਦਰ ਦੀ ਚਿੰਤਾ ਖਤਮ ਹੋ ਜਾਏ ਅਤੇ ਮੈਨੂੰ ਪਰਮੇਸ਼ਰ ਦੇ ਰੰਗ ਵਿੱਚ ਰੰਗਣ ਦਾ ਸੁਭਾਗ ਮਿਲ ਜਾਏ। ਹੁਣ ਇੱਕ ਗੱਲ ਇੱਥੇ ਧਿਆਨ 'ਚ ਰੱਖਣਾ, ਜਦੋਂ ਅਰਦਾਸ ਇਹ ਹੁੰਦੀ ਹੈ ਨਾ ਵੀ ਕੋਈ ਮਿਲ ਜਾਏ, ਤਾਂ ਉਹਦਾ ਮਤਲਬ ਇਹ ਨਹੀਂ ਹੈ ਵੀ ਖੜੋਤ ਆ ਗਈ, ਵੀ ਮਿਲ ਗਿਆ ਅਤੇ ਖੜੋਤ ਆ ਗਈ। ਮਿਲ ਜਾਏ ਮੇਰਾ ਸਫ਼ਰ ਸ਼ੁਰੂ ਹੋ ਜਾਏ, ਪਹੁੰਚਣਾ ਆਪਣੀ ਮੰਜ਼ਿਲ 'ਤੇ ਹੈ। ਮਿਲੇ ਕੋਈ ਐਸਾ ਵੀ ਜਿਹੜਾ ਉਸ ਰਾਹ ਦਾ ਪਾਂਧੀ ਹੋਵੇ, ਤਾਂ ਮਤਲਬ ਇਹ ਨਹੀਂ ਵੀ ਜਿੱਦਣ ਕੋਈ ਗੁਰਮੁਖ ਮਿਲ ਗਿਆ, ਕੋਈ ਰੱਬੀ ਰੰਗੀ ਰੂਹ ਮਿਲ ਗਈ ਅਤੇ ਫਿਰ ਖੜੋਤ ਆ ਗਈ, ਫਿਰ ਗੱਲ ਖਤਮ, ਅਸੀਂ ਉਹਦੇ ਪੈਰ ਫੜ ਲਏ ਅਤੇ ਅਸੀਂ ਕਿਹਾ ਸਾਨੂੰ ਸਭ ਕੁਝ ਮਿਲ ਗਿਆ। ਨਾ ਵੀ ਨਾ, ਰੋਜ਼ ਅਰਦਾਸ ਹੁੰਦੀ ਹੈ ਕੋਈ ਜਨ ਹਰ ਸਿਓ ਦੇਵੈ ਜੋਰ। ਸਿੱਖ ਰੋਜ਼ ਬੇਨਤੀਆਂ ਕਰਦਾ ਕੋਈ ਐਸਾ ਮਿਲੇ ਜਿਹੜਾ ਤੇਰੇ ਨਾਲ ਜੁੜਿਆ ਹੋਇਆ, ਮੈਂ ਉਹਦਾ ਸਤਿਕਾਰ ਕਰਾਂ। ਕੋਈ ਸਾਧੂ, ਕੋਈ ਮਹਾਤਮਾ, ਕੋਈ ਗੁਰਮੁਖ ਰੂਹ, ਕੁਝ ਵੀ ਕਹੀਏ ਉਹਨੂੰ, ਭਾਈ ਸਾਹਿਬ ਕਹੀਏ, ਕੋਈ ਆਦਰ ਦਈਏ ਉਹਨੂੰ, ਪਰ ਮਿਲ ਜੇ ਜਿਹੜਾ ਤੇਰੇ ਨਾਲ ਮਿਲਿਆ ਹੋਇਆ। ਹੇ ਪਾਤਸ਼ਾਹ, ਉਹਨਾਂ ਨਾਲ ਮਿਲ ਕੇ ਮੈਂ ਤੇਰੇ ਤੱਕ ਪਹੁੰਚ ਜਾਵਾਂ, ਮੈਨੂੰ ਮੰਜ਼ਿਲ ਮਿਲ ਜਾਏ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਹੁਣ ਮਿਲਣਾ ਕਿੱਥੇ ਹੈ, ਹੋਏ ਕੋਈ ਵੀ, ਇਹ ਆਪਸ਼ਨ ਹੈ ਵੀ ਮਿਲਾਉਣ। ਕੋਈ ਰਾਹਗੀਰ ਕੋਈ ਵੀ ਹੋਵੇ, ਪਾਂਧੀ ਕੋਈ ਵੀ ਹੋਵੇ, ਜਿਹੜਾ ਤੇਰੇ ਮਾਰਗ ਦਾ ਪਾਂਧੀ ਹੈ, ਮੈਨੂੰ ਮਿਲਾ ਮੈਂ ਤੇਰੇ ਚਰਨਾਂ ਨਾਲ, ਮੇਰੀ ਕਿੰਤ ਉੱਤਰ ਜਾਏ ਅਤੇ ਮੇਰਾ ਵਾਹਿਗੁਰੂ ਜੀ ਦੇ ਨਾਲ ਮੇਲ ਹੋਵੇ। ਕੋਈ ਐਸੋਰੇ ਭੇਟੈ ਸੰਤ ਮੇਰੀ ਲਾਹੈ ਸਗਲ ਚਿੰਤ। ਮਿਲਣੇ ਚਾਹੀਦੇ ਭਾਈ, ਸਾਧੂ ਮਹਾਤਮਾ ਦਾ ਮੇਲ ਹੋਣਾ ਚਾਹੀਦਾ, ਰੱਬ ਦੇ ਪਿਆਰਿਆਂ ਦਾ, ਗੁਰਮੁਖਾਂ ਦਾ ਮੇਲ ਹੋਣਾ ਚਾਹੀਦਾ। ਰੋਜ਼ ਹੀ ਤੇ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮਿਲੋ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਵੈ। ਮੇਰੀ 'ਚ ਮੈਂ ਗੁਆਚਾ ਹੋਇਆ ਪਾਤਸ਼ਾਹ, ਮੈਨੂੰ ਕਿਰਪਾ ਕਰਕੇ ਕੋਈ ਗੁਰਮੁਖ ਰੂਹ ਮਿਲਾ, ਜਿਹੜੀ ਜਿਹਦੇ ਕਾਫਲੇ ਨਾਲ ਤੁਰ ਕੇ ਮੈਂ ਮੰਜ਼ਿਲ ਤੱਕ ਪਹੁੰਚ ਜਾਵਾਂ। ਪਾਣੀ ਦੀ ਬੂੰਦ ਡਿੱਗਦੀ ਹੈ ਨਾ, ਇਕੱਲੀ ਤੁਰਦੀ ਹੈ ਅਤੇ ਰੇਤੇ 'ਚ ਸਮਾ ਜਾਂਦੀ ਹੈ, ਅਤੇ ਜੇ ਬੂੰਦਾਂ ਇਕੱਠੀਆਂ ਹੋ ਜਾਣ ਤਾਂ ਨਦੀ ਬਣ ਜਾਂਦੀ ਹੈ, ਅਤੇ ਜਦੋਂ ਨਦੀ ਤੁਰਦੀ ਹੈ ਫਿਰ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੀ ਹੈ। ਇਹਨੂੰ ਕਹਿੰਦੇ ਆ ਸੱਤ ਸੰਗੀ ਮਿਲਾਪ। ਜਦੋਂ ਅਸੀਂ ਸਮੂਹਕ ਰੂਪ ਵਿੱਚ ਸਾਧਕਾ ਸੰਗ ਨਾਹੀਂ ਕਛਕਾਲ, ਜਦੋਂ ਅਸੀਂ ਸੰਗਤੀ ਰੂਪ 'ਚ ਕਰਮ ਕਰਦੇ ਹਾਂ ਅਤੇ ਫਿਰ ਰੁਕਾਵਟਾਂ ਮੁਸ਼ਕਲਾਂ ਜਿਹੜੀਆਂ ਨੇ ਉਹ ਸਾਰ ਹੋ ਜਾਂਦੀਆਂ ਸੌਖੀਆਂ। ਅਤੇ ਜਦੋਂ ਮੇਰੀ ਅਤੇ ਮੈਂ ਵਿੱਚ ਹਾਂ, ਉਦੋਂ ਖੁਸ਼ੀ ਨਹੀਂ ਮਿਲਦੀ। ਕਲਗੀਆਂ ਵਾਲੇ ਸਾਹਿਬ ਅਨੰਦਪੁਰ ਸਾਹਿਬ ਦੇ ਖੇਤਰ 'ਚ ਵਿਚਰ ਰਹੇ ਆ ਅਤੇ ਬਿਭੌਰ ਸਾਹਿਬ ਆਪ ਜੀ ਨੇ ਦਰਸ਼ਨ ਕੀਤੇ, ਦਰਿਆ ਦੇ ਦੋਨੋਂ ਪਾਸੇ ਗੁਰਸਥਾਨ ਬਣੇ ਹੋਏ ਆ। ਪਤਨ ਤੋਂ ਨਦੀ ਪਾਰ ਕਰਨੀ ਸਤਲੁਜ ਦਰਿਆ, ਅਤੇ ਕੋਈ ਪਿਆਰ ਵਿੱਚ ਰੱਤੀ ਹੋਈ ਰੂਹ ਪਤਾ ਨਹੀਂ ਕਦੋਂ ਤੋਂ, ਮੁੱਦਤਾਂ ਤੋਂ, ਮੈਨੂੰ ਲੱਗਦਾ ਜਨਮਾਂ ਤੋਂ ਉਡੀਕਦੀ ਹੈ, ਜਿਹਦੀ ਪਿਆਸ ਬੁਝਾਉਣ ਲਈ, ਜਿਹਦੇ ਹਿਰਦੇ ਨੂੰ ਠਾਰਨ ਵਾਸਤੇ, ਜਿਹਦੀ ਭੁੱਖ ਮਿਟਣ ਲਈ ਕਲਗੀਧਰ ਹਜ਼ੂਰ ਪਹੁੰਚੇ। ਪਤਨ ਦੇ ਉੱਤੇ ਜਦੋਂ ਗਾਹਕ ਆਉਂਦੇ ਸੀ, ਸ਼ਿਕਾਰਿਆਂ ਵਾਲੇ, ਬੇੜੀਆਂ ਵਾਲੇ ਆਪਣੀਆਂ ਬੇੜੀਆਂ ਸਾਫ ਸੁਥਰੀਆਂ ਕਰਕੇ ਅਤੇ ਫਿਰ ਉਹਨਾਂ ਨੂੰ ਬਿਠਾ ਕੇ ਨਦੀ ਪਾਰ ਕਰਾਉਂਦੇ ਅਤੇ ਉਹਦੇ ਬਦਲੇ 'ਚ ਮਾਇਆ ਲੈਂਦੇ। ਉੱਥੇ ਕੋਈ ਰੰਗ ਰੱਤੀ ਆਤਮਾ ਜਿਹੜੀ ਮਾਇਆ ਦੀ ਭੁੱਖ ਤੋਂ ਬਹੁਤ ਉੱਚੀ ਦਾਤੇ ਨੂੰ ਚਿਤਵ ਰਹੀ ਸੀ, ਦਾਤਾ ਮੰਗ ਰਹੀ ਸੀ। ਹਜ਼ੂਰ ਉਸ ਪੱਤਨ 'ਤੇ ਜਦੋਂ ਗਏ, ਨੰਗਲ ਦੇ ਉਰ ਨੇੜੇ ਜਾ ਕੇ ਗੁਰਸਥਾਨ ਜਿਹੜਾ ਬਣਿਆ ਹੋਇਆ, ਕਿ ਤੁਸੀਂ ਦਰਸ਼ਨ ਕਰੋ। ਨਦੀ ਪਾਰ ਕਰਨ ਵਾਸਤੇ ਬਹੁਤ ਸਾਰੇ ਬੇੜੀਆਂ ਸ਼ਿਕਾਰਿਆਂ ਵਾਲੇ, ਜਿਹਦੇ 'ਚ ਥੋੜ੍ਹੇ ਥੋੜ੍ਹੇ ਬੰਦੇ ਬਹਿੰਦੇ, ਛੋਟੀਆਂ ਛੋਟੀਆਂ ਨੌਕਾ, ਉਹ ਆਪੋ ਆਪਣੀਆਂ ਬੇੜੀਆਂ ਸਵਾਰ ਕੇ, ਸ਼ਿੰਗਾਰ ਕੇ, ਕਦੀ ਤੁਸੀਂ ਵੇਖਦੇ ਹੋ ਰਿਕਸ਼ੇ ਵਾਲਾ ਗਾਹਕ ਦੀ ਉਡੀਕ 'ਚ ਕੱਪੜੇ ਮਾਰ ਮਾਰ ਕੇ ਝਾੜ ਕੇ ਸੀਟ ਨੂੰ ਰੱਖਦਾ। ਅਤੇ ਇੱਕ ਕੋਈ ਰੰਗ ਰੱਤੀ ਆਤਮਾ, ਹਾਏ ਦਸ਼ਮੇਸ਼ ਪਿਤਾ, ਤੇਰੇ ਦੀਦ ਦੀ ਭੁੱਖ ਹੈ, ਕਿਤੇ ਤੂੰ ਮੇਰੀ ਬੇੜੀ 'ਚ ਬੈਠੇ ਅਤੇ ਮੈਂ ਤੇਰੇ ਦੀਦ ਮਾਣਾ। ਉਹ ਖੂੰਜੇ 'ਚ ਬੇੜੀ ਲਾ ਕੇ ਖੜ੍ਹਾ, ਅਤੇ ਇਹ ਸੋਹਣੇ ਸੋਹਣੇ ਸ਼ਿਕਾਰਿਆਂ ਵਾਲੇ, ਉਹ ਹਿਰਦੇ ਕਰਕੇ ਵੀ ਗਰੀਬ ਅਤੇ ਆਰਥਿਕ ਤੌਰ 'ਤੇ ਵੀ ਗਰੀਬ। ਅਤੇ ਜਦੋਂ ਮਹਾਰਾਜ ਪਹੁੰਚੇ ਨਾ, ਅਤੇ ਇਕੱਲੇ ਇਕੱਲੇ ਨੂੰ ਪੁੱਛਦੇ ਆ ਬੇੜੀਆਂ ਵਾਲੇ, ਕਹਿੰਦੇ ਜੀ ਆਓ ਸਾਡੇ ਕੋਲ ਬੈਠੋ, ਵੀ ਏਡੇ ਵੱਡੇ ਸ਼ਹਿਨਸ਼ਾਹ ਆਏ ਨੇ, ਜੇ ਬੈਠਣਗੇ ਪਤਾ ਨਹੀਂ ਕਿੰਨੀ ਮਾਇਆ ਦੇ ਦੇਣਗੇ, ਸਾਡੇ ਬੈਠੋ ਜੀ, ਸਾਡੀ ਬੇੜੀ 'ਚ ਬੈਠੋ। ਇੱਕ ਇੱਕ ਦੇ ਕੋਲ ਜਾ ਕੇ ਸਾਹਿਬ ਕਹਿੰਦੇ ਇਹ ਕਿਹਦੀ ਬੇੜੀ ਹੈ, ਉਹ ਕਹਿੰਦਾ ਮੇਰੀ ਹੈ, ਆਓ ਆਓ ਬੈਠੋ। ਇਹ ਕਿਹਦੀ ਬੇੜੀ, ਮੇਰੀ ਹੈ ਜੀ, ਆਓ ਬੈਠੋ, ਆਓ ਆਓ ਜੀ ਅੱਗੇ ਆਓ, ਇੱਦਾਂ ਕਰਦੇ ਹਨ।
ਦੂਜੇ ਨੂੰ, ਤੀਜੇ ਨੂੰ, ਚੌਥੇ ਨੂੰ, ਮੇਰੀ ਹੈ ਜੀ, ਉੱਥੋਂ ਭੱਜ ਕੇ ਆਉਂਦਾ ਜੀ ਆਹ ਮੇਰੀ ਬੇੜੀ 'ਚ ਬੈਠੋ, ਮੇਰੀ 'ਚ ਆਓ ਜੀ, ਆਹ ਮੇਰੀ ਹੈ। ਅਤੇ ਕੋਈ ਪ੍ਰੇਮ ਰਸ ਵਿੱਚ ਸੇਜਲ ਹੋਏ ਨੇਤਰ, ਅਣਬੋਲੀ ਅਰਦਾਸ ਅੰਦਰੋਂ ਉੱਠੇ, ਬਿਨ ਬੋਲਿਆਂ ਸਭ ਕਿਸੇ ਜਾਣਦਾ, ਉਹਦੀ ਅੰਦਰੋਂ ਹੂਕ ਨਿਕਲ ਰਹੀ, ਹਾਏ ਦਾਤਾ ਇਹ ਸੋਹਣੀਆਂ ਸੋਹਣੀਆਂ ਬੇੜੀਆਂ ਵਾਲੇ ਤੈਨੂੰ ਘੇਰੀ ਖੜੇ ਨੇ, ਕਿਤੇ ਤੂੰ ਆ ਨਾ ਇੱਥੇ ਬੈਠ, ਤੇਰੇ ਦੀਦ ਕਰਾਂ। ਅਤੇ ਸਾਹਿਬ ਸਾਰਿਆਂ ਨੂੰ ਪੁੱਛਦੇ ਪੁੱਛਦੇ ਨਾ ਕੋਈ ਕਹੇ ਮੇਰੀ ਬੈਠੋ, ਮੇਰੀ ਬੇੜੀ 'ਚ ਬੈਠੋ। ਜਦੋਂ ਇਹਦੇ ਕੋਲ ਗਏ ਤਾਂ ਸਾਹਿਬ ਕਹਿਣ ਲੱਗੇ ਵੀ ਇਹ ਬੇੜੀ ਕਿਹਦੀ ਹੈ? ਉਹ ਵਿਸਮਾਦ ਵਿੱਚ ਨੇਤਰ ਮੁੰਦੇ ਹੋਏ, ਕਿਸੇ ਅਕਹਿ ਰਸ ਵਿੱਚ ਅੰਦਰੋਂ ਹੂਕ ਉੱਠ ਰਹੀ, ਅਤੇ ਮੇਰੇ ਸਾਹਿਬ ਜਾ ਕੇ ਕਹਿੰਦੇ ਇਹ ਬੇੜੀ ਕਿਹਦੀ ਹੈ? ਅਤੇ ਪ੍ਰੇਮ ਰਸ ਵਿੱਚ ਮਗਨ ਹੋਈ ਆਤਮਾ ਸੈਦਾ ਮਲਾਹ ਮੁਸਲਮਾਨ ਸੀ, ਇਹ ਰੰਗ ਕਿਸੇ ਨੂੰ ਵੀ ਚੜ ਸਕਦਾ ਗੁਰਮੁਖੋ। ਅਤੇ ਸੈਦਾ ਕਹਿਣ ਲੱਗਾ, ਹੱਥ ਜੋੜ ਕੇ ਨਿਮਰਤਾ 'ਚ ਭਿੱਜਿਆ ਹੋਇਆ, ਕਹਿਣ ਲੱਗਾ ਪਾਤਸ਼ਾਹ ਤੇਰੀ ਹੈ, ਧਨ ਕਲਗੀਆਂ ਵਾਲੇ ਪਾਤਸ਼ਾਹ ਮੇਰੀ ਨਹੀਂ ਕਿਹਾ, ਆਖਿਆ ਤੇਰੀ ਹੈ। ਅਤੇ ਸਾਰੇ ਵੇਖਦੇ ਸਾਡੇ ਏਡੇ ਸੋਹਣੇ ਸ਼ਿਕਾਰੇ, ਅਤੇ ਸਾਹਿਬ ਇਸ ਬੇੜੀ 'ਚ ਬੈਠ ਗਏ, ਅਤੇ ਤੁਸੀਂ ਗਾਥਾ ਸਰਵਣ ਕੀਤੀ ਹੋਏਗੀ, ਕਿੰਨੇ ਰੰਗ ਵਿੱਚ ਇਹ ਮਲਾਹ ਬੇੜੀ ਨੂੰ ਦਰਿਆ ਵਿੱਚ ਠਿੱਲਦਾ, ਉਹ ਰੰਗ ਹੀ ਵੱਖਰਾ, ਉਹਨੂੰ ਦੱਸਿਆ ਹੀ ਨਹੀਂ ਜਾ ਸਕਦਾ। ਅਸਲ 'ਚ ਪ੍ਰਵਾਨ ਹੀ ਉਹ ਚੜ੍ਹਿਆ ਜਿਹਨੂੰ ਮੇਰੇ ਤੋਂ ਤੇਰੇ ਤੱਕ ਦੀ ਯਾਤਰਾ ਕਰਨੀ ਆ ਗਈ, ਆਹੀ ਤਾਂ ਯਾਤਰਾ ਸੀ ਜ਼ਿੰਦਗੀ ਦੀ, ਯਾਤਰਾ ਹੀ ਉਹ ਸਫਲ ਹੋਈ ਜਿਹੜਾ ਮੇਰੇ ਤੋਂ ਤੇਰੇ ਤੱਕ ਪਹੁੰਚ ਗਿਆ ਸਾਧ ਸੰਗਤ। ਇੱਥੇ ਮੇਰੀ ਮੇਰੀ ਕਰਤ ਵਿਹਾਵ ਹੈ, ਇੱਦਾਂ ਹੀ ਗੁਜ਼ਰ ਗਈ ਸਾਰੀ, ਕਿਤੇ ਵੀ ਠੌਰ ਨਹੀਂ ਆਇਆ।
ਪੜੇ ਰੇ ਸਗਲ ਬੇਦ, ਨਹਿ ਚੁਕੈ ਮਨ ਭੇਦ, ਇੱਕ ਖਿਨ ਨਾ ਧੀ ਰਹੇ ਮੇਰੇ ਘਰ ਕੇ ਪੰਚਾ।
ਬੜੇ ਗ੍ਰੰਥ ਪੜੇ, ਬੜਾ ਵਿਦਵਾਨ ਬਣ ਗਿਆ, ਕਿਤੇ ਧੀਰਜ ਨਹੀਂ, ਟਿਕਾਓ ਨਹੀਂ, ਅਕਲ ਬੜੀ ਤਿੱਖੀ ਕਰ ਲਈ, ਦੁਨੀਆਂ ਭਰ ਦੇ ਸ਼ਾਸਤਰ ਵਾਚ ਲਏ, ਅਤੇ ਉਹ ਬੋਝ ਪੰਡ ਸਿਰ ਦੇ ਉੱਤੇ ਚੁੱਕੀ ਫਿਰਦਾ, ਇੱਕ ਖਿਨ ਵੀ ਨਹੀਂ ਅੰਦਰ ਦੇ ਇੰਦਰੀ ਨੇ ਰੁਕੇ। ਗਿਆਨ ਤਾਂ ਇਸ ਲਈ ਸੀ ਨਾ ਵੀ ਮਨ ਸਮਝਾਵਣ ਕਾਰਨ ਹੈ, ਕਛੁਕ ਪੜੀ ਹੈ ਗਿਆਨ। ਘਰ ਕੇ ਪੰਚ ਜਿਹੜੇ ਇੰਦਰੇ ਸੀ ਉਹ ਇੱਕ ਛਿਨ ਵੀ ਨਹੀਂ ਟਿਕ ਕੇ ਬੈਠੇ, ਉਹਨਾਂ ਦੀ ਉਡਾਰੀ ਨਹੀਂ ਮੁੱਕੀ, ਉਹ ਚੰਚਲ ਉਡਾਰੀਆਂ ਮਾਰਦੇ ਰਹੇ, ਤੇ ਇਹ ਗਿਆਨੀ ਬਣ ਕੇ ਹੋਰ ਹੰਕਾਰੀ ਹੋ ਗਿਆ।
ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ।
ਕੋਈ ਐਸਾ ਰੱਬ ਦਾ ਪਿਆਰਾ ਮਿਲੇ ਜਿਹੜਾ ਵਾਕਈ ਨਿਰਲੇਪ ਹੋਵੇ, ਜਿਹਦੇ ਉੱਤੇ ਮਾਇਆ ਦਾ ਅਸਰ ਹੀ ਨਾ ਹੁੰਦਾ ਹੋਵੇ। ਕੋਈ ਐਸੀ ਸਤ ਸੰਗੀ ਰੂਹ ਮਿਲੇ, ਕੋਈ ਐਸਾ ਗੁਰਮੁਖਾਂ ਦਾ ਸੰਗ ਹੋਵੇ ਪਾਤਸ਼ਾਹ। ਇਸ ਸੰਸਾਰ ਉੱਤੇ ਜੋ ਵੀ ਜੰਮਿਆ, ਜੋ ਜੋ ਜੂਨੀ ਆਇਓ, ਤੇਹ ਤੇ ਉਰਜਾਇਓ, ਕੋਈ ਐਸੀ ਅਗੰਮੀ ਗੁਰਸਿੱਖਾਂ ਰੂਹਾਂ ਦੇ ਮਿਲਾਪ ਕਰਾ ਕਿ ਜਿਨ੍ਹਾਂ ਨੂੰ ਮਾਇਆ ਦੀ ਪਾਹ ਨਾ ਚੜ੍ਹੀ ਹੋਵੇ, ਅਤੇ ਉਹਨਾਂ ਦਾ ਸੰਗ ਕਰਕੇ ਮੈਂ ਵੀ ਨਿਰਲੇਪ ਹੋ ਜਾਵਾਂ। ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਅਤੇ ਇਹ ਮਨ ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ, ਜਿਹਦੇ ਕੋਲ ਬੈਠਿਆ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਵੈ, ਗੁਰਸਿੱਖੀ ਭਾਣਾ ਮੰਨਿਆ, ਇਹ ਜੋਦੜੀ ਹੈ ਸਿੱਖ ਦੀ। ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗੱਤ ਪਾਏ। ਕੋਈ ਐਸੇ ਨਿਰਲੇਪ ਗੁਰਮੁਖਾਂ ਦੇ ਮੇਲ ਕਰਾਵੋ।
ਜੇ ਤੇਰੇ ਤੀਰਥ ਨਾਏ, ਅਹੰ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ।
ਜਿਹੜਾ ਸਤ ਸੰਗਤ ਦਾ ਰਸ ਲੈਣਾ ਸੀ ਉਹ ਨਹੀਂ ਲਿਆ, ਤੇ ਕਰਮ ਕਾਂਡ ਕਰਦਾ ਫਿਰਦਾ ਰਿਹਾ, ਕਦੀ ਕਿਸੇ ਤੀਰਥ 'ਤੇ, ਕਦੀ ਕਿਸੇ ਨਦੀ 'ਤੇ, ਕਦੀ ਕਿਸੇ ਨਾਲੇ 'ਤੇ, ਜਿੰਨੇ ਕਰਮਕਾਂਡ ਕੀਤੇ ਹੋਰ ਮੈਲਾ ਹੁੰਦਾ ਗਿਆ ਮਨ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਜਿੰਨਾ ਜਿੰਨਾ ਭਟਕਿਆ ਹੋਰ ਮਨ ਮੈਲਾ ਹੁੰਦਾ ਗਿਆ, ਅਤੇ ਜਿਹੜਾ ਘਰ ਅੰਦਰ ਬੈਠਾ ਹੋਇਆ ਖਸਮ ਸੀ ਉਹ ਰੀਝਿਆ ਨਹੀਂ, ਉਹਦਾ ਮਨ ਮੇਰੇ ਕਰਮਕਾਂਡਾਂ ਉੱਤੇ ਖੁਸ਼ ਨਾ ਹੋਇਆ।
ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸ ਨਾਨੈ।
ਮਹਾਰਾਜ ਜੀ, ਤੁਸੀਂ ਸਤ ਸੰਗਤ ਮਿਲਾਓ ਤੇ ਤੇਰੇ ਗਿਆਨ ਅੰਜਨ ਦੇ ਵਿੱਚ ਜਿਵੇਂ ਅੱਖਾਂ 'ਚ ਸੁਰਮਾ ਪਏ ਤੇ ਅੱਖਾਂ ਖੁੱਲ ਜਾਂਦੀਆਂ ਨਾ, ਉੱਗੜ ਜਾਂਦੀਆਂ, ਉੱਜਲੀਆਂ ਹੋ ਜਾਂਦੀਆਂ। ਅਗਲਾ ਕਹਿੰਦਾ ਦਾਰੂ ਪਾ ਅੱਖਾਂ 'ਚ, ਆ ਸੁਰਮੇ ਦੀ ਸਲਾਈ ਫੇਰ ਤੇ ਅੱਖਾਂ ਉੱਜਲੀਆਂ ਹੋ ਜਾਣਗੀਆਂ।
ਹੁਣ ਲੱਗ ਵੇਖੋ ਹੁੰਦਾ ਕੀ ਹੈ ਵੀ ਸੁਰਮਾ ਅੱਖਾਂ ਨੂੰ ਲੱਗਦਾ, ਜਿਹੜਾ ਅੱਖਾਂ ਖੋਲ੍ਹਣ ਵਾਲਾ ਸੁਰਮਾ ਨਾ ਅੰਦਰੋਂ ਮੈਲ ਕੱਢਣ ਵਾਲਾ, ਉਹ ਲੱਗਦਾ ਬੜਾ, ਜਲਣ ਹੁੰਦੀ ਹੈ, ਪਰ ਅੱਖਾਂ ਖੋਲ੍ਹ ਦਿੰਦਾ। ਹੇ ਪਾਤਸ਼ਾਹ ਤੇਰਾ ਗਿਆਨ ਹੋ ਸਕਦਾ ਮੇਰੇ ਮਨ ਨੂੰ ਚੁੱਭੇ, ਕਿਉਂਕਿ ਮੇਰਾ ਮਨ ਵਿਕਾਰੀ ਹੈ, ਹੋ ਸਕਦਾ ਮੈਨੂੰ ਕਾਲਖ ਵਰਗਾ, ਅੰਜਨ ਵਰਗਾ ਲੱਗੇ, ਸੁਰਮੇ ਵਰਗਾ ਲੱਗੇ, ਪਰ ਇਹ ਸੁਰਮਾ ਮੇਰੀਆਂ ਅੱਖਾਂ ਖੋਲ੍ਹਣ ਵਾਲਾ ਹੈ, ਮੈਨੂੰ ਉਜਲਿਆਂ ਕਰਨ ਵਾਲਾ ਹੈ, ਇਸ ਵਾਸਤੇ ਗਿਆਨ ਅੰਜਨ ਮੇਰਾ ਮਨ ਇਸ਼ਨਾਨਾ ਹੈ, ਇਹਨੂੰ ਇਸ਼ਨਾਨ ਕਰਵਾ ਨਾ ਕਿਤੇ ਗੁਰੂ ਦੇ ਗਿਆਨ ਨਾਲ, ਸੰਗਤ ਮੀਤ ਮਿਲਾਪ ਪੂਰਾ ਨਾ ਬਣੋ, ਐਸੀ ਮੇਰੇ ਉੱਤੇ ਕਿਰਪਾ ਕਰੋ।
ਸਗਲ ਆਸਰਮ ਕੀਨੇ ਮਨੁਆ ਨਹਿ ਪਤੀਨੇ, ਬਬੇ ਕਹੀਨ ਦੇਹੀ ਧੋਏ।
ਸਮਾਜ ਨੂੰ ਵੰਡਣ ਵਾਲੇ ਨੇ ਮਨੁੱਖ ਦੀ ਜ਼ਿੰਦਗੀ ਨੂੰ ਵੀ ਵੰਡਿਆ ਸੀ, ਚਾਰ ਆਸ਼ਰਮਾਂ ਵਿੱਚ ਜਿਵੇਂ ਚਾਰ ਵਰਨਾਂ 'ਚ ਵੰਡਿਆ ਨਾ, ਖੱਤਰੀ ਬ੍ਰਾਹਮਣ ਸ਼ੂਦ ਵੈਸ, ਬੰਦੇ ਦੀ ਜ਼ਿੰਦਗੀ ਵੀ ਵੰਡੀ ਪਈ ਹੈ। ਬ੍ਰਹਮਚਰਜ ਆਸ਼ਰਮ ਹੈ, ਗ੍ਰਿਸਤ ਆਸ਼ਰਮ ਹੈ, ਬਾਣਪ੍ਰਸਥ ਆਸ਼ਰਮ ਹੈ, ਸੰਨਿਆਸ ਆਸ਼ਰਮ ਹੈ। ਮੈਂ ਚੌਂ ਆਸ਼ਰਮਾਂ ਦੇ ਵਿੱਚ ਚਾਰੇ ਕਰਮ ਨਿਭਾ ਨਿਭਾ ਕੇ ਵੇਖ ਲਏ, ਜਿਹੜੇ ਚਾਰੇ ਆਸ਼ਰਮ ਸੀ, 25 ਸਾਲ ਬ੍ਰਹਮਚਰਜ ਆਸ਼ਰਮ, 25 ਸਾਲ ਗ੍ਰਿਸਤ ਆਸ਼ਰਮ, 25 ਸਾਲ। ਮਹਾਰਾਜ ਕਹਿਣ ਲੱਗੇ ਗ੍ਰਿਸਤੀ ਬ੍ਰਹਮਚਾਰੀ ਕਿਉਂ ਨਹੀਂ ਹੋ ਸਕਦਾ ਜਦੋਂ ਆਚਰਨ 'ਚ ਪੱਕਾ ਹੋਵੇ, ਗ੍ਰਿਸਤੀ ਸੰਨਿਆਸੀ ਕਿਉਂ ਨਹੀਂ ਹੋ ਸਕਦਾ ਜਦੋਂ ਮਾਇਆ ਤੋਂ ਨਿਰਲੇਪ ਹੋਵੇ। ਮਨ ਰੇ ਐਸੋ ਕਰ ਸੰਨਿਆਸ, ਬਨ ਸੇ ਸਦਨ ਸਭਾ ਕਰ ਸਮਝੋ, ਮਨ ਹੀ ਮਾਹੇ ਉਹ ਦੱਸ, ਕਲਗੀਧਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ। ਸੋ ਕਹਿੰਦੇ ਮੈਂ ਇੱਥੇ ਇੱਥੇ ਮਹਾਰਾਜ ਸਾਨੂੰ ਦੱਸ ਰਹੇ ਵੀ ਮਨ ਦੀ ਦਸ਼ਾ, ਵੀ ਸਗਲ ਆਸ਼ਰਮ ਕੀਨੇ, ਮੈਂ ਸਭ ਕਰਮ ਕਾਂਡ ਆਸ਼ਰਮਾਂ 'ਤੇ ਜੋ ਤਰੀਕੇ ਸੀ ਅਪਣਾ ਕੇ ਵੇਖ ਲਏ, ਅਤੇ ਬਿਵੇਕਹੀਣ ਸੀ ਨਾ ਜਿਹੜਾ ਮਨ, ਉਹ ਸ਼ੁੱਧ ਨਹੀਂ ਹੋਇਆ। ਦੀਜਾ ਬੁੱਧ ਬਿਵੇਕਾ, ਮੈਨੂੰ ਕਰਮ ਕਾਂਡਾਂ ਤੋਂ ਬਚਾਓ ਮਹਾਰਾਜ, ਅਤੇ ਤੁਸੀਂ ਦਇਆ ਕਰੋ, ਤੁਹਾਡੀ ਸ਼ਰਨ 'ਚ ਡਿੱਗਿਆਂ, ਹਾਰ ਭਰਿਓ ਸਵਾਮੀ ਕਾ ਦੁਆਰਾ ਹੈ। ਵਿਵੇਕਹੀਣ ਦਾ ਕਾਹਦਾ ਇਸ਼ਨਾਨ ਪਈ, ਅੰਦਰ ਦੀ ਸੋਝੀ, ਮਾਫ਼ ਕਰਿਓ, ਵਿਵੇਕ ਦਾ ਸੰਬੰਧ ਰੋਟੀ ਪਾਣੀ ਖਾਣ ਨਾਲ ਨਹੀਂ ਹੈ। ਖਾਣ 'ਚ ਜਿੰਨੀ ਪਵਿੱਤਰਤਾ ਵਰਤੋ ਬੜੀ ਭਲੀ ਗੱਲ ਹੈ, ਪਰ ਜਦੋਂ ਸਾਹਿਬ ਵਿਵੇਕ ਦੀ ਗੱਲ ਕਰਦੇ ਆ ਤਾਂ ਆਤਮ ਪ੍ਰਕਾਸ਼ ਦੀ ਗੱਲ ਕਰਦੇ ਆ। ਹਾਰ ਭਰਿਓ ਸਵਾਮੀ ਕਾ ਦੁਆਰਾ, ਦੀਜਾ ਬੁੱਧ ਵਿਵੇਕਾ। ਵਿਵੇਕਹੀਣ ਬੰਦੇ ਦਾ ਕਾਹਦਾ ਇਸ਼ਨਾਨ, ਕਾਹਦੀ ਪਵਿੱਤਰਤਾ। ਮੈਂ ਚਾਰ ਆਸ਼ਰਮਾਂ ਦੇ ਕਰਮ ਕਾਂਡਾਂ 'ਚ ਫਿਰਿਆ, ਪਰ ਰਿਦਾ ਗਿਆਨ ਦੇ ਨਾਲ ਧੋਤਾ ਨਾ ਗਿਆ।
ਕੋਈ ਪਾਈਐ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਖੋਏ।
ਵਾਹਿਗੁਰੂ ਜੀ ਦੇ ਪਿਆਰੇ ਮਿਲਣ ਜਿਹਨਾਂ ਦੀ ਕੇਵਲ ਵਾਹਿਗੁਰੂ 'ਤੇ ਟੇਕ ਹੈ, ਜਿਹੜੇ ਕੇਵਲ ਪਰਮੇਸ਼ਰ ਦੇ ਰੰਗ 'ਚ ਰੱਤੇ ਹੋਏ, ਜਿਨਕੇ ਚੋਲੇ ਰੱਤੜੇ ਪਿਆਰੇ, ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲਿਆ ਜੀ, ਕਹੋ ਨਾਨਕ ਕੀ ਅਰਦਾਸ। ਹੇ ਮੇਰੇ ਪਾਤਸ਼ਾਹ, ਕੋਈ ਐਸੇ ਰੱਬ ਦੀਆਂ ਪਿਆਰੀਆਂ ਰੂਹਾਂ ਮਿਲਣ ਜਿਨ੍ਹਾਂ ਦਾ ਮਨ ਬ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲਕ ਹੋਏ। ਜੈਸੀ ਸੰਗਤ ਵੈਸੀ ਰੰਗਤ, ਜੇ ਕੁਸੰਗੀ ਮਿਲ ਗਏ, ਜੇ ਟੁੱਟੇ ਹੋਏ ਮਿਲ ਗਏ, ਜੇ ਨਿੰਦਕ ਮਿਲ ਗਏ, ਪਖੰਡੀ ਮਿਲ ਗਏ, ਅਡੰਬਰੀ ਮਿਲ ਗਏ, ਧੋਖੇਬਾਜ ਮਿਲ ਗਏ, ਤੇ ਉਹਨਾਂ ਦੀ ਕੁਸੰਗਤ ਨੇ ਮੇਰੇ ਮਨ ਨੂੰ ਉਦਾਂ ਦਾ ਬਣਾ ਦੇਣਾ, ਗੰਦਾ ਕਰ ਦੇਣਾ। ਤੂੰ ਕੋਈ ਰੰਗ ਰੱਤਿਆਂ ਦੀ ਸੰਗਤ ਮਿਲਾ ਦੀ ਸੱਚੇ ਪਾਤਸ਼ਾਹ, ਤਾਂ ਕਿ ਮੇਰਾ ਮਨ ਵੀ ਰੰਗਿਆ ਜਾ ਸਕੇ।
ਕਰਮ ਧਰਮ ਜੁਗਤਾ ਨਿਮਖ ਨਾਹੇਤ ਕਰਤਾ, ਗਰਬ ਗਰਬ ਪੜੈ ਕਹੀ ਨਾ ਲੇਖੈ।
ਬਥੇਰੇ ਕਰਮ ਧਰਮ ਕਰਦਾ ਤੇ ਲੇਖੇ ਵਿੱਚ ਨਹੀਂ ਪਿਆ, ਬਥੇਰੇ ਪਖੰਡ ਕੀਤੇ ਧਰਮ ਦੇ ਨਾਂ ਦੇ ਉੱਤੇ। ਕਰਮ ਧਰਮ ਜੁਗਤਾ ਨਿਮਖ ਨਹੀਂ, ਨਿਮਖ ਨਾ ਹੇਤ ਕਰਤਾ, ਪ੍ਰੇਮ ਨਹੀਂ ਕੀਤਾ, ਕਰਮ ਧਰਮ ਪਖੰਡ ਕੀਤੇ। ਹੁਣ ਮਾਰਗ ਪ੍ਰੇਮ ਦਾ ਸੀ, ਜਿਨ ਪ੍ਰੇਮ ਕੀਓ ਤਿੰਨੀ ਪ੍ਰਭ ਪਾਇਓ। ਕਰਮ ਧਰਮ ਕਿੱਥੇ ਗਏ ਸਾਰੇ ਜੀ? ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜੰਮ ਜਾ ਗਾਤੀ ਲੁੱਟੈ, ਉਹ ਤਾਂ ਲੁੱਟਿਆ ਗਿਆ, ਹੀਤ ਕੀਤਾ ਹੀ ਨਹੀਂ ਜਿਹੜੇ ਪਾਸੇ ਹਜ਼ੂਰ ਨੇ ਲਾਇਆ ਸੀ। ਗਰਬ ਗਰਬ ਪੜੈ ਕਹੀ ਨਾ ਲਿਖੈ, ਹੋਰ ਹੰਕਾਰ ਹੋਰ ਹੰਕਾਰ, ਤੇ ਇਹ ਜਿੰਨੇ ਕਰਮਾਂ ਦਾ ਹੰਕਾਰ ਚੜਿਆ, ਕੋਈ ਕਰਮ ਲੇਖੇ ਨਾ ਪਿਆ।
ਜਿਸ ਭੇਟੀਐ ਸਫਲ ਮੂਰਤ, ਕਰੈ ਸਦਾ ਕੀਰਤ, ਗੁਰ ਪ੍ਰਸਾਦ ਕੋ ਨੇਤਰੋ ਪੇਖੈ।
ਕੋਈ ਵਿਰਲਾ ਹੈ ਜਿਨ੍ਹਾਂ ਨੇ ਭੇਟੀ ਹੈ ਸਫਲ ਮੂਰਤ, ਜਿਨ੍ਹਾਂ ਨੇ ਉਸ ਰੱਬੀ ਮੂਰਤ ਨੂੰ ਪਾਇਆ ਭੇਟਿਆ, ਅਤੇ ਕਰੈ ਸਦਾ ਕੀਰਤ ਗੁਰਪ੍ਰਸਾਦ ਕੋ ਨੇਤਰੋ ਪੇਖੈ। ਉਹ ਫਿਰ ਕਹਿੰਦੇ ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਪੱਗਾ। ਕਹਿੰਦੇ ਮੈਨੂੰ ਰੰਗ ਰੱਤਿਆਂ ਦੀ ਸੋ ਸੁਣੀ ਮੈਂ, ਅਤੇ ਜਦੋਂ ਮੈਂ ਉਹਨਾਂ ਦੀ ਸੋ ਸੁਣੀ ਨਾ, ਉਹਨਾਂ ਦੀ ਮੈਨੂੰ ਪਾਹ ਚੜ੍ਹੀ ਅਤੇ ਉਹਨਾਂ ਵੱਲ ਵੇਖ ਕੇ ਮੈਨੂੰ ਵੀ ਚਾਅ ਚੜ੍ਹ ਗਿਆ। ਪੰਚਮ ਪਾਤਸ਼ਾਹ ਜੀ ਕਹਿੰਦੇ ਧੰਨੇ ਨੇ ਕਿੱਦਾਂ ਪਾਇਆ ਸੀ, ਉਹਨਾਂ ਨੂੰ ਗੁਰਮੁਖ ਮਿਲੇ ਸਨ, ਉਹਨਾਂ ਨੇ ਨਾਮਦੇਵ ਜੀ ਵੇਖੇ, ਸੈਨ ਜੀ ਵੇਖੇ, ਰਵਿਦਾਸ ਜੀ ਵੇਖੇ। ਇਹ ਨਹੀਂ ਕਿਹਾ ਵੀ ਉਹਨਾਂ ਨੇ ਕੋਈ ਕਰਮਕਾਂਡੀ ਬ੍ਰਾਹਮਣ ਵੇਖਿਆ ਸੀ। ਜਦੋਂ ਉਹਨਾਂ ਨੇ ਰੰਗ ਰੱਤੀਆਂ ਰੂਹਾਂ ਵੇਖੀਆਂ ਅਤੇ ਉਹਨਾਂ ਵੱਲ ਵੇਖ ਕੇ ਇਹ ਬਿਦ ਸੁਣ ਕੇ ਜੱਟ ਰੋਠ ਭਗਤੀ ਲੱਗਾ। ਜਦੋਂ ਕਰਮਕਾਂਡ ਦੀ ਗੱਲ ਆਈ ਉਦੋਂ ਕਿਹਾ ਵੀ ਇਹ ਬਿਦਾਂ ਕਿਤੇ ਲੇਖੇ ਨਹੀਂ ਲੱਗਣੀਆਂ। ਕਿਹੜੀ ਬਿਦ? ਇਹ ਬਿਦ ਸੁਣ ਕੇ ਜਿਹੜੀ ਨਾਮਦੇਵ ਜੀ ਕੋਲ ਹੈ, ਜਿਹੜੀ ਕਬੀਰ ਜੀ ਕੋਲ ਹੈ, ਜਿਹੜੀ ਰਵਿਦਾਸ ਜੀ ਕੋਲ ਹੈ, ਅਤੇ ਜਿੱਥੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧ ਕਹੂੰ ਬੁੱਧ ਵਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਏ। ਕੋਈ ਐਸੀਆਂ ਰੱਬ ਦੀਆਂ ਪਿਆਰੀਆਂ ਰੂਹਾਂ ਕਰਮਕਾਂਡਾਂ ਤੋਂ ਮੁਕਤ ਹੋ ਕੇ, ਅਤੇ ਫਿਰ ਜਦੋਂ ਉਹ ਤੱਕਦੀਆਂ ਨੇ ਨਾ ਗੁਰੂ ਦੀ ਕਿਰਪਾ ਦੇ ਨਾਲ, ਫਿਰ ਮਿਲੈ ਪ੍ਰਤੱਖ ਗੁਸਾਈਆਂ, ਫਿਰ ਉਹਨਾਂ ਦੇ ਨੇਤਰ ਪ੍ਰਤੱਖ ਦਰਸ਼ਨ ਪਰਮੇਸ਼ਰ ਦੇ ਪਾਉਂਦੇ। ਘੱਟ ਘੱਟ ਰਮਿਆ ਵਾਹਿਗੁਰੂ ਦਿਸਦਾ,
ਮਨ ਹੱਠ ਜੋ ਕਮਾਵੇ ਤਿਲ ਨਾ ਲਿਖੈ ਪਾਵੇ, ਬਗਲ ਜੋ ਧਿਆਨ ਲਾਵੇ ਮਾਇਆ ਰੇ ਤਾਰੀ।
ਮਨ ਹੱਠ, ਮੈਂ ਖੜਾ ਰਹਿੰਦਾ ਜੀ, ਮੈਂ ਬੈਠਾ ਰਹਿੰਦਾ ਜੀ, ਮੈਂ ਪਾਣੀ ਨਹੀਂ ਪੀਂਦਾ ਜੀ, ਮੈਂ ਇੱਕ ਲੱਤ ਦੇ ਭਾਰ ਹਾਂ ਜੀ, ਇਹ ਗੁਰਮਤ ਦਾ ਮਾਰਗ ਨਹੀਂ ਹੈ। ਸਾਹਿਬ ਤੇ ਕਹਿੰਦੇ ਆ ਮਨ ਹੱਠ ਕਿਨਾਂ ਨਾ ਪਾਇਓ ਸਭ ਥੱਕੇ ਕਰਮ ਕਮਾਏ। ਮਨ ਹੱਠ ਭੇਖ ਕਰ ਭਰਮ ਦੇ, ਦਿਖਾਵਾ ਜ਼ਰੂਰ ਹੋ ਸਕਦਾ, ਭਟਕਣਾ ਜ਼ਰੂਰ ਹੋ ਸਕਦੀ ਹੈ, ਰੱਬ ਨਹੀਂ ਪਾਇਆ ਜਾ ਸਕਦਾ। ਦੁੱਖ ਪਾਇਆ ਦੂਜਾ ਪਾਏ, ਮਨ ਹੱਠ ਕਿਨੇ ਨਾ ਪਾਇਓ। ਮਨ ਹੱਠ ਜੋ ਕਮਾਵੇ ਤਿਲ ਨਾ ਲੇਖੈ ਪਾਵੇ। ਕਿਉਂ? ਦੇਹੀ ਨੂੰ ਕਸ਼ਟ ਦਿੰਦਾ, ਸੌਖਾ ਜਿਹਾ ਤਰੀਕਾ, ਹਾਥ ਪਾਮ ਕਰ ਕਾਮ ਸਭ ਚੀਤ ਨਿਰੰਜਨ ਨਾਲ। ਬੜੇ ਲੋਕੀ ਲੱਤ ਦੇ ਭਾਰ ਖੜੇ ਵੀ ਹਾਏ ਮੇਰੀ ਤਕਦੀਰ ਸੁਧਰ ਜਾਏ, ਇਹ ਪ੍ਰੇਮ ਦਾ ਮਾਰਗ ਹੈ ਭਾਈ। ਸਭ ਕਰਮ ਨੇਫਲ ਗਏ ਜਿੰਨੇ ਮਨ ਹੱਥ ਨਾਲ ਕੀਤੇ ਸੀ, ਬਥੇਰੇ ਕਰਮ ਕੰਡ ਕਰਦਾ ਥੱਕ ਗਿਆ।
ਕੋਈ ਐਸੋ ਰੇ ਸੁਖ ਹੈ ਦਾਈ, ਪ੍ਰਭ ਕੀ ਕਥਾ ਸੁਣਾਈ, ਤਿਸ ਭੇਟੇ ਗਤ ਹੋਏ ਹਮਾਰੀ।
ਮਾਇਆ ਧਾਰੀ ਬੜੇ ਮਨ ਹੱਠ ਦੇ ਕਰਮ ਕਰਦਾ, ਉਹਨੂੰ ਪੁੱਠੇ ਪਾਸੇ ਜਿੱਧਰ ਮਰਜ਼ੀ ਲਾ ਲਓ ਸ਼ਬਦ ਨਹੀਂ ਸੁਣ ਸਕਦਾ, ਰੋਲ ਘਚੋਲਾ ਪਾਉਂਦਾ। ਮਨ ਹੱਠ ਵਿੱਚ ਲੱਗਿਆ ਬੰਦਾ, ਇੱਥੇ ਬਚਨ ਬੜਾ ਪਿਆਰਾ ਸਾਹਿਬ ਨੇ ਬਖਸ਼ਿਸ਼ ਕੀਤਾ ਸੀ, ਮਨ ਹੱਠ ਜੋ ਕਮਾਵੇ ਤਿਲ ਨਾ ਲੇਖਾ ਪਾਵੇ, ਬਗਲ ਜਿਉਂ ਧਿਆਨ ਲਾਵੇ ਮਾਇਆ ਰੇ ਧਾਰੀ। ਮਾਇਆ ਧਾਰੀ ਅਤ ਅੰਨਾ ਬੋਲਾ, ਹੋ ਸਕਦਾ ਉਸ ਮਨ ਹੱਠ ਵਾਲੇ ਮਾਇਆ ਧਾਰੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਦਾਂ ਗੱਲ ਸਮਝ ਵਿੱਚ ਨਾ ਆਉਂਦੀ ਹੋਵੇ, ਅਤੇ ਜੇ ਕੋਈ ਪਖੰਡੀ ਹੱਠ ਵੱਲ ਲਾ ਦੇ ਤਾਂ ਸਾਰਾ ਦਿਨ ਲੱਗਿਆ ਰਹੇ। ਨਹੀਂ ਦਾਤਾ ਜੀ, ਮੈਨੂੰ ਐਸਾ ਸੰਗ ਮਿਲੇ ਜਿਹੜਾ ਮੈਨੂੰ ਤੇਰੀ ਗੱਲ ਕਰਕੇ ਸੁਣਾਵੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ। ਸੋ ਲੱਗਿਆ ਗੁਰਸਿੱਖਾਂ ਮਨ ਮਿੱਠਾ। ਕੋਈ ਐਸੋ ਰੇ ਸੁਖ ਹਦਾਈ, ਪ੍ਰਭ ਕੀ ਕਥਾ ਸੁਣਾਈ, ਤਿਸ ਭੇਟੇ ਗਤ ਹੋਈ ਹਮਾਰ, ਫਿਰ ਮੇਰਾ ਭਲਾ ਹੋਵੇਗਾ।
ਸੋ ਪ੍ਰਸੰਨ ਗੋਪਾਲ ਰਾਏ, ਕਾਟੈ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ।
ਜਿਹੜਾ ਵਾਹਿਗੁਰੂ ਬੰਧਨ ਕੱਟਦਾ ਕਰਮ ਕਾਂਡਾਂ ਜੰਜਾਲਾਂ ਦੇ, ਜਦੋਂ ਸ਼ਬਦ ਦੇ ਵਿੱਚ ਮਨ ਰੰਗਿਆ ਜਾਂਦਾ,
ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਹਰ ਚਰਨ ਪਰਾਤਾ।
ਭਗਤੀ ਸੁਖ ਨਹੀਂ ਆਉਂਦਾ, ਸਦਾ ਦਾ ਆਨੰਦ ਬਣ ਜਾਂਦਾ ਤੇ ਆਤਮਕ ਸੁਖ ਪ੍ਰਾਪਤ ਹੁੰਦਾ।
ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ।
ਸੰਗਤ ਮਿਲੀ, ਗੁਰੂ ਮਿਲਾਪ ਹੋਇਆ, ਗਿਆਨ ਅੰਦਰ ਵਰਤਿਆ, ਤੇ ਜਿਹੜੀ ਯਾਤਰਾ ਜਿਸ ਮਕਸਦ ਲਈ ਸ਼ੁਰੂ ਕੀਤੀ ਸੀ ਉਹ ਸਫਲ ਹੋ ਗਈ। ਫਿਰ ਆਉਣਾ ਜਾਣਾ ਮਿਟ ਜਾਂਦਾ, ਅਰਦਾਸ ਕਰੀਏ ਪਾਤਸ਼ਾਹ ਜਨਮ ਦੁਰਲੱਭ ਦਿੱਤਾ, ਦਇਆ ਕਰ ਸਾਡੀ ਯਾਤਰਾ ਸਫਲ ਹੋ ਜਾਏ, ਐਵੇਂ ਜੋ ਜੋਨੀ ਆਇਓ ਤੇ ਉਰਝਾਇਓ ਇਹਦੇ 'ਚ ਨਾ ਉਲਝ ਕੇ ਰਹਿ ਜਾਈਏ। ਅਰਦਾਸ ਹੈ ਸਾਹਿਬ ਤੁਹਾਡੀ ਸਾਰਿਆਂ ਦੀ ਯਾਤਰਾ ਸਫਲ ਕਰਨ, ਇਹ ਯਾਤਰਾ ਵੀ ਸਫਲ ਹੋਵੇ, ਜੀਵਨ ਦੀ ਯਾਤਰਾ ਵੀ ਸਫਲ ਹੋਵੇ, ਮਾਇਆ ਦੇ ਧਾਰੀ ਵਾਂਗ ਇੱਧਰ ਉੱਧਰ ਨਾ ਭਟਕਦੇ ਫਿਰੀਏ। ਸਾਹਿਬ ਸਭ ਦਾ ਆਇਆ ਸਫਲ ਕਰਨ, ਸਾਰਿਆਂ ਦਾ ਧੰਨਵਾਦ ਭੁੱਲਾਂ ਬਖਸ਼ ਦੇ ਪਿਆਰ ਵਿੱਚ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ, ਰਹਾਓ ਦੂਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।